ਸਤਨਾਮ ਸ਼੍ਰੀ ਵਾਹਿਗੁਰੂ ਜੀ। ਡੰਡੌਤ ਬੰਦਨ ਅਕਬਾਰ ਸਰਬ ਕਲਾ ਸਮਰੱਥ ਦੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ। ਹੇ ਪ੍ਰਾਣਨਾਥ ਗੋਬਿੰਦ ਕਿਰਪਾ ਨਿਧਾਨ ਜਗਤ ਗੁਰੋ। ਹੇ ਸੰਸਾਰ ਤਾਪ ਹਰਣ ਕਰੁਣਾ ਮੈਂ ਸਭ ਦੁੱਖ ਹਰੋ। ਹੇ ਸਰਣ ਯੋਗ ਦਇਆਲਾ ਦੀਨਾਨਾਥ ਮਇਆ ਕਰੋ। ਸਰੀਰ ਸਵਾਸਥ ਖੀਣ ਸਮੇ ਸਿਮਰੰਤ ਨਾਨਕ ਰਾਮ ਦਮੋਦਰ ਮਾਧਵੇ। ਮਸਕੰ ਭਗਨੰਤ ਸੈਲੰ ਕਰਦਮੰ ਤ੍ਰੰਤ ਪਪੀਲ ਕਹਿ ਸਾਗਰੰ ਲੰਘੰਤ ਪਿੰਗੰ ਤਮ ਪ੍ਰਗਾਸ ਅੰਧ ਕਹਿ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਲੋਕ ਮਹੱਲਾ ਪਹਿਲਾ। ਨਾਨਕ ਤੁਲੀਐ ਤੋਲ ਜੇ ਜੀਉ ਪਿੱਛੈ ਪਾਈਐ ਇਕਸ ਨਾ ਪੁੱਜੈ ਬੋਲ ਜੇ ਪੂਰੇ ਪੂਰਾ ਕਰ ਮਿਲੈ। ਨਾਨਕ ਤੁਲੀਐ ਤੋਲ ਜੇ ਜੀਉ ਪਿੱਛੈ ਪਾਈਐ ਇਕਸ ਨਾ ਪੁੱਜੈ ਬੋਲ ਜੇ ਪੂਰੇ ਪੂਰਾ ਕਰ ਮਿਲੈ। ਵੱਡਾ ਆਖਣ ਭਾਰਾ ਤੋਲ ਹੋਰ ਹੌਲੀ ਮੱਤੀ ਹੌਲੇ ਬੋਲ। ਧਰਤੀ ਪਾਣੀ ਪਰਬਤ ਭਾਰ ਕਿਉਂ ਕੰਡੈ ਤੋਲੇ ਸੰਯਾਰ। ਤੋਲਾ ਮਾਸਾ ਰਤਕ ਪਾਏ ਨਾਨਕ ਪੁੱਛਿਆ ਦੇ ਪੁਜਾਏ। ਮੂਰਖ ਅੰਧਿਆ ਅੰਧੀ ਧਾਤ ਕਹਿ ਕਹਿ ਕਹਿਣ ਕਹਾਇਨ ਆਪ। ਮਹੱਲਾ ਪਹਿਲਾ। ਆਖਣ ਔਖਾ ਸੁਣਨ ਔਖਾ ਆਖ ਨਾ ਜਾਪੀ ਆਖ। ਇੱਕ ਆਖ ਅੱਖ ਹੈ ਸ਼ਬਦ ਭਖ ਹੈ ਅਰਧ ਉਰਧ ਦਿਨ ਰਾਤ। ਜੇ ਕਿਹ ਹੋਏ ਤਾਂ ਕਿਹ ਦਸ ਦਿਸੈ ਜਾਪੈ ਰੂਪ ਨ ਜਾਤ। ਸਭ ਕਾਰਣ ਕਰਤਾ ਕਰੇ ਘਟ ਔ ਘਟ ਘਟ ਥਾਪ। ਆਖਣ ਔਖਾ ਨਾਨਕਾ ਆਖ ਨਾ ਜਾਪੈ ਆਖ। ਪੌੜੀ ਨਾਏ ਸੁਣਿਆ ਮਨ ਰਹਿਸੀਐ ਨਾਮੇ ਸ਼ਾਂਤ ਆਈ। ਨਾਏ ਸੁਣਿਆ ਮਨ ਤ੍ਰਿਪਤੀਐ ਸਭ ਦੁੱਖ ਗਵਾਈ। ਨਾਏ ਸੁਣਿਆ ਨਾਉ ਉਪਜੈ ਨਾਮੇ ਵਡਿਆਈ। ਨਾਮੇ ਹੀ ਸਭ ਜਾਤ ਪਤ ਨਾਮੇ ਗਤ ਪਾਈ। ਗੁਰਮੁਖ ਨਾਮ ਧਿਆਈ ਐ ਨਾਨਕ ਲਿਵ ਲਾਈ। ਨਾਮੇ ਹੀ ਸਭ ਜਾਤ ਪਤ ਨਾਮੇ ਗਤ ਪਾਈ। ਗੁਰਮੁਖ ਨਾਮ ਧਿਆਈ ਐ ਨਾਨਕ ਲਿਵ ਲਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ ਪਤਿਤ ਪਾਵਨ ਭਗਤ ਵਸ਼ਲ ਕਿਰਪਾ ਦੇ ਖਜ਼ਾਨੇ ਸਰਬ ਕਲਾ ਸਮਰੱਥ ਜ਼ਾਹਰ ਜ਼ਹੂਰ ਹਾਜ਼ਰ ਹਜ਼ੂਰ ਅਕਾਲ ਪੁਰਖ ਸ਼੍ਰੀ ਵਾਹਿਗੁਰੂ ਜੀ ਦੇ ਸਰਗੁਣ ਸਰੂਪ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੇ ਦਸਾਂ ਸਰੂਪਾਂ ਦੇ ਆਤਮਿਕ ਗਿਆਨ ਸਰੂਪ ਚਵਰ ਤਖਤ ਛਤਰ ਦੇ ਮਾਲਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਮ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਹਜ਼ੂਰ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਸਾਧ ਸੰਗਤ ਜੀ ਸਤਿਗੁਰੂ ਜੀ ਦੀ ਪਰਮ ਕਿਰਪਾਲਤਾ ਦੁਆਰਾ ਇਹ ਦਾਤ ਸਤਸੰਗਤ ਦੀ ਸਾਨੂੰ ਸਭ ਨੂੰ ਪ੍ਰਾਪਤ ਹੈ। ਹਜ਼ੂਰ ਦੇ ਮੁੱਖ ਵਾਕ ਬਚਨ ਹਨ, ਪਾਰ ਬ੍ਰਹਮ ਹੋਵਾ ਸਹਾਈ, ਕਥਾ ਕੀਰਤਨ ਸੁਖਦਾਈ। ਅਕਾਲ ਪੁਰਖ ਪਰਮਾਤਮਾ ਜਦੋਂ ਇਸ ਜੀਵ ਦਾ ਸਹਾਇਕ ਬਣਦਾ ਹੈ, ਜਦੋਂ ਉਹ ਦਇਆ ਦੇ ਘਰ ਵਿੱਚ ਆਉਂਦਾ ਹੈ, ਤਾਂ ਇਸ ਨੂੰ ਕਥਾ ਕੀਰਤਨ ਜੋ ਸੁਖਦਾਈ ਦਾਤਾਂ ਹਨ ਪ੍ਰਾਪਤ ਹੁੰਦੀਆਂ ਹਨ। ਕੀਰਤਨ ਆਪ ਜੀ ਸਰਵਣ ਕਰ ਚੁੱਕੇ ਹੋ, ਹੁਣ ਸਤਿਗੁਰੂ ਦੇ ਪਾਵਨ ਬਚਨਾਂ ਦੀ ਕਥਾ ਵਿਚਾਰ ਵਿਆਖਿਆ ਦਾ ਸਮਾਂ ਹੈ। ਸਤਿਗੁਰੂ ਜੀ ਦੀ ਕਿਰਪਾਲਤਾ ਦੁਆਰਾ ਅਤੇ ਆਪ ਸੰਗਤ ਦੀ ਅਸੀਸ ਰਾਹੀਂ ਹਜ਼ੂਰ ਦੇ ਪਾਕ ਮੁਕੱਦਸ ਪਰਮ ਪਵਿੱਤਰ ਮਨੋਹਰ ਬਚਨਾਂ ਨੂੰ ਵਿਚਾਰੀਏ ਅਤੇ ਸੁਣੀਏ, ਤਾਂ ਕਿ ਸਾਡੇ ਅੰਦਰ ਗਿਆਨ ਦੀ ਰੌਸ਼ਨੀ ਵਧੇ। ਜੋ ਸਾਰੰਗ ਰਾਗ ਦੀ ਵਾਰ ਹੈ, ਇਸ ਦੀਆਂ ਪੰਜ ਪੌੜੀਆਂ ਤੱਕ ਵਿਚਾਰ ਹੋ ਚੁੱਕੀ ਹੈ। ਛੇਵੀਂ ਪੌੜੀ ਅਤੇ ਇਸ ਦੇ ਨਾਲ ਜੋ ਦੋ ਸਲੋਕ ਹਨ, ਉਹਨਾਂ ਦਾ ਪਾਠ ਆਪ ਜੀ ਨੇ ਹੁਣ ਸੁਣਿਆ ਹੈ। ਦੋਵੇਂ ਸਲੋਕ ਸਿੱਖ ਧਰਮ ਦੇ ਬਾਨੀ ਆਦਿ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਉਚਾਰੇ ਹੋਏ ਹਨ। ਪੌੜੀ ਵਿੱਚ ਸਤਿਗੁਰੂ ਰਾਮਦਾਸ ਚੌਥੇ ਪਾਤਸ਼ਾਹ ਦੇ ਮੁਬਾਰਕ ਬਚਨ ਹਨ, ਆਓ ਵਿਚਾਰੀਏ। ਹਜ਼ੂਰ ਕਹਿੰਦੇ ਨੇ, ਨਾਨਕ ਤੁਲੀ ਹੈ ਤੋਲ ਜੇ ਜੀਓ ਪਿੱਛੇ ਪਾਈ ਹੈ। ਦੋ ਤਰ੍ਹਾਂ ਦੇ ਅਰਥ ਹਨ ਕਿ ਜੇ ਇਹ ਜੀਵ ਆਪਣੇ ਜਿਹੜੇ ਕਰਮ ਕਮਾਉਂਦਾ ਸਾਧਨ ਕਰਦਾ, ਇਹਨਾਂ ਨਾਲ ਪਰਮਾਤਮਾ ਦੇ ਉਪਕਾਰਾਂ ਨੂੰ ਜੇ ਤੋਲਣਾ ਚਾਹੇ, ਜੀਵ ਦੇ ਸਾਰੇ ਕਰਮ, ਚੰਗੇ ਚੰਗੇ ਕਰਮ, ਤਪੱਸਿਆ, ਦਾਨ, ਤੀਰਥਾਂ ਦਾ ਨਹਾਉਣਾ, ਹੋਰ ਪੂਜਾ, ਗਿਆਨ ਪੜ੍ਹਨਾ, ਵਿਚਾਰਨਾ, ਜੋ ਕੁਛ ਵੀ ਇਹ ਜੀਵ ਪਰਮਾਰਥਕ ਸਾਧਨ ਕਰਦੇ ਹਨ, ਜੇ ਇਹ ਸਾਰੇ ਤੱਕੜੇ 'ਚ ਪਾ ਕੇ ਤੋਲੇ ਜਾਣ, ਤਾਂ ਪਰਮਾਤਮਾ ਦੇ ਉਪਕਾਰਾਂ ਨੂੰ ਕੀ ਤੋਲਿਆ ਜਾ ਸਕਦਾ। ਇੱਕ ਸੰਨਾ ਪੁੱਜਿਆ ਬੋਲ ਜੇ ਪੂਰੇ ਪੂਰਾ ਕਰ ਮਿਲਾ। ਜੇ ਇਹ ਜੀਵ ਯਤਨ ਕਰੇ ਕਿ ਮੈਂ ਆਪਣੇ ਆਪ ਨੂੰ ਪੂਰਾ ਕਰਕੇ ਮੁਕੰਮਲ ਬਣਾ ਕੇ ਪਰਮਾਤਮਾ ਪੂਰੇ ਨਾਲ ਮਿਲ ਪਾਵਾਂ, ਤਾਂ ਪਰਮਾਤਮਾ ਦੇ ਇੱਕ ਬੋਲ ਦੇ ਬਰਾਬਰ ਵੀ ਉਹਦੇ ਜਿਹੜੇ ਉਪਕਾਰ ਹਨ, ਇੱਕ ਉਪਕਾਰ ਦੇ ਬਰਾਬਰ ਵੀ ਇਹਦੇ ਕੀਤੇ ਸਾਧਨ ਨਹੀਂ ਪੁੱਜ ਸਕਦੇ। ਔਰ ਇਸੇ ਤਰ੍ਹਾਂ ਦੂਜਾ ਅਰਥ ਇਹ ਕੀਤਾ ਇਸ ਵਿਦਵਾਨਾਂ ਨੇ ਕਿ ਜੇ ਆਪਣੇ ਜੀਵ ਆਤਮਾ ਨੂੰ, ਆਪਣੀ ਜਿੰਦ ਨੂੰ, ਆਪਣੇ ਜੀਵ ਭਾਵ ਨੂੰ, ਜਿਹੜਾ ਆਪਣੇ ਆਪ 'ਚ ਹੰਕਾਰ ਹੈ ਕਿ ਮੈਂ ਵੀ ਕੁਛ ਹਾਂ, ਅਗਰ ਜੇ ਇਸ ਨੂੰ ਤੱਕੜ 'ਚ ਪਾ ਕੇ, ਛਾਬੇ 'ਚ ਪਾ ਕੇ ਤੋਲੀਏ, ਆਪਣਾ ਆਪ ਗਵਾ ਦਈਏ, ਤਾਂ ਪਰਮਾਤਮਾ ਦੇ ਦਰ 'ਤੇ ਤੁਲ ਕੇ ਪ੍ਰਵਾਨ ਚੜ੍ਹ ਸਕਦੇ ਹਾਂ। ਤੋਲਣਾ ਹੁੰਦਾ ਵੀ ਤੋਲ ਕੇ ਇਹ ਚੀਜ਼ ਪ੍ਰਵਾਨ ਹੋ ਗਈ, ਮੁਕੰਮਲ ਹੋ ਗਈ, ਦਰ 'ਤੇ ਕਬੂਲ ਹੋ ਸਕਦੇ ਹਾਂ। ਉਂਝ ਆਪਣੀ ਅਪਣੱਤ ਰੱਖ ਕੇ, ਮਤਲਬ ਧੁਨੀ ਦਾ ਅਰਥ ਹੈ ਕਿ ਉਸ ਪਾਸੇ ਨੂੰ ਅਰਥ ਜਾ ਰਿਹਾ ਹੈ ਕਿ ਆਪਣੇ ਆਪ 'ਤੇ ਟੇਕ ਰੱਖ ਕੇ, ਸਾਧਨ ਜਪ ਤਪ ਆਦਿਕ ਜੋ ਵੀ ਕਰਕੇ, ਅਸੀਂ ਇੰਝ ਪਰਮਾਤਮਾ ਦੇ ਦਰ 'ਤੇ ਪ੍ਰਵਾਨ ਨਹੀਂ ਚੜ੍ਹ ਸਕਦੇ। ਜੇ ਆਪਣੇ ਜੀਵ ਭਾਵ ਨੂੰ ਹੀ ਤੋਲ ਦਈਏ, ਭਾਵ ਅਰਪਣ ਕਰ ਦਈਏ ਆਪਣਾ ਆਪ, ਅਤੇ ਜੋ ਕੁਛ ਵੀ ਅਸੀਂ ਕੀਤਾ ਉਹ ਆਪਣੇ 'ਤੇ ਟੇਕ ਨਾ ਰੱਖੀਏ ਕਿ ਅਸੀਂ ਆਹ ਕੁਛ ਕੀਤਾ, ਇਹ ਖਿਆਲ ਕਿ ਪਰਮਾਤਮਾ ਨੇ ਕਰਾਇਆ, ਜੋ ਕੀਨੋ ਸੋ ਤੁਮੇ ਕਰਾਇਆ, ਆਪਣਾ ਜੀਵ ਭਾਵ ਤੋਲ ਦਈਏ, ਭਾਵ ਅਰਪਣ ਕਰ ਦਈਏ, ਤਾਂ ਕਰਕੇ ਪਰਮਾਤਮਾ ਦੇ ਦਰ 'ਤੇ ਤੁਲ ਸਕਦੇ ਹਾਂ ਅਸੀਂ, ਭਾਵ ਪ੍ਰਵਾਨ ਚੜ੍ਹ ਸਕਦੇ ਹਾਂ। ਪਏ ਕਬੂਲ ਖਸਮ ਨਾਲ ਜਾਂ ਘਾਲ ਮਰਦੀ ਕਲ, ਘਾਲ ਸਤਿਗੁਰੂ ਨਾਨਕ ਦੇਵ ਦੇ ਘਰ ਵਿੱਚ ਇਹੋ ਹੀ ਵੱਡੀ ਮੰਨੀ ਗਈ ਹੈ, ਜਿਹਨੇ ਆਪਣਾ ਹੰਕਾਰ ਮੇਟ ਲਿਆ ਉਹਦੀ ਹੀ ਘਾਲ ਪ੍ਰਵਾਨ ਚੜ੍ਹੀ। ਬਾਬਾ ਬੁੱਢਾ ਜੀ ਜਿਸ ਵੇਲੇ ਸਰੀਰ ਤਿਆਗਣਾ ਸੀ, ਤਾਂ ਉਸ ਵੇਲੇ ਰਮਦਾਸ ਨਗਰ ਵਿੱਚ ਉਹਨਾਂ ਦੇ ਦੁਆਲੇ ਕੁਝ ਪ੍ਰੇਮੀ ਸਿੱਖ ਬੈਠੇ ਸਨ ਤਾਂ ਉਹਨਾਂ ਨੇ ਬੇਨਤੀ ਕੀਤੀ ਕਿ ਬਾਬਾ ਜੀ, ਤੁਸੀਂ ਲੰਮਾ ਸਮਾਂ ਗੁਰੂ ਨਾਨਕ ਸਾਹਿਬ ਦੀ ਸਿੱਖੀ ਕਮਾਈ ਹੈ, ਤੁਹਾਡੇ ਤੋਂ ਸਿਆਣਾ ਸਿੱਖ ਅਤੇ ਹੋਰ ਪੰਥ ਵਿੱਚ ਕੋਈ ਨਹੀਂ, ਤੁਸੀਂ ਅੰਤ ਵੇਲੇ ਕੋਈ ਉਪਦੇਸ਼, ਕੋਈ ਸਿੱਖਿਆਦਾਇਕ ਬਚਨ ਸੁਣਾਓ। ਤਾਂ ਬਾਬਾ ਜੀ ਨੇ, ਜਿਨ੍ਹਾਂ 113 ਵਰੇ ਗੁਰਸਿੱਖੀ ਕਮਾਈ, ਉਹਨਾਂ ਨੇ ਆਖਰੀ ਸਮੇਂ ਇਹ ਬਚਨ ਕੀਤੇ ਸਨ ਕਿ ਜਦੋਂ ਤੱਕ ਸਰੀਰਾਂ ਵਿੱਚ ਸਵਾਸ ਚੱਲਦੇ ਨੇ, ਜੀਵਨ ਹੈ, ਉਦੋਂ ਤੱਕ ਤੁਸੀਂ ਉੱਦਮ ਕਰਦੇ ਰਹਿਣਾ ਸੇਵਾ ਸਿਮਰਨ ਦਾ। ਗੁਰੂ ਕੀ ਸਿੱਖੀ ਕਮਾਉਣ ਦਾ ਉੱਦਮ ਕਰਨਾ ਜ਼ਰੂਰ ਹੈ, ਪਰ ਆਪਣੇ ਕਰਮ 'ਤੇ ਟੇਕ ਨਾ ਰੱਖਣੀ, ਟੇਕ ਸਤਿਗੁਰੂ ਦੀ ਬਖਸ਼ਿਸ਼ 'ਤੇ ਰੱਖਣੀ। ਜੇ ਆਪਣੇ ਕਰਮ 'ਤੇ ਟੇਕ ਰੱਖੋਗੇ ਤਾਂ ਇਹ ਹੰਕਾਰ ਹੋਏਗਾ, ਅਤੇ ਹੰਕਾਰ ਸਤਿਗੁਰੂ ਮਹਾਰਾਜ ਨੂੰ, ਅਕਾਲ ਪੁਰਖ ਨੂੰ ਪਸੰਦ ਨਹੀਂ ਹੈ। ਹਰ ਜੀਓ ਅਹੰਕਾਰ ਨਾ ਭਾਵੈ, ਵੇਦ ਕੂਕ ਸੁਣਾਵੈ, ਅਹੰਕਾਰ ਮੋਏ ਸੇ ਵਿਗਤੀ ਗਏ, ਮਰ ਜਨਮ ਹੈ ਫਿਰਿਆਵੈ। ਮਿਸਾਲ ਦੇ ਤੌਰ 'ਤੇ ਜਿਵੇਂ ਚੰਦਨ ਕਵੀ ਦਸਮ ਪਾਤਸ਼ਾਹ ਦੇ ਪਾਸ ਆਇਆ ਸੀ, ਆਪਣਾ ਇੱਕ ਸਵੱਈਆ ਰਚ ਕੇ ਲਿਆਇਆ ਵੀ ਮੈਂ ਸੁਣਿਆ ਤੁਹਾਡੇ ਕੋਲ ਬੜੇ ਵਿਦਵਾਨ ਰਹਿੰਦੇ ਨੇ, ਤੁਸੀਂ ਅਰਥ ਕਰੋ, ਜਾਂ ਤੁਹਾਡੇ ਵਿਦਵਾਨ ਸੱਜਣ ਜਿਹੜੇ ਨਾਲ ਹਨ ਕਰਨ ਅਰਥ ਮੇਰੇ ਸਵੱਈਏ ਦੇ। ਹੰਕਾਰ ਨਾਲ ਬੋਲਿਆ ਤਾਂ ਹਜ਼ੂਰ ਨੇ ਕਿਹਾ ਵੀ ਸੱਜਣਾ, ਇਹੋ ਜਿਹੇ ਸਵਈਆਂ ਦੇ ਅਰਥ ਸਾਡੇ ਘਾਈ ਵੀ ਕਰ ਦੇਣਗੇ। ਤਾਂ ਜਿਹੜਾ ਨਸ਼ਹਿਰਾ ਪੰਨੂਆ ਪਿੰਡ ਅੰਮ੍ਰਿਤਸਰ ਜ਼ਿਲ੍ਹੇ 'ਚ, ਇੱਥੋਂ ਦਾ ਸੀ ਭਾਈ ਧੰਨਾ ਸਿਉਂ। ਉਦੋਂ ਭਾਈ ਧੰਨਾ ਹੀ ਨਾਂ ਸੀ, ਅਜੇ ਖਾਲਸਾ ਪੰਥ ਨਹੀਂ ਸੀ ਸਾਜੇ, ਅੰਮ੍ਰਿਤ ਜਾਰੀ ਨਹੀਂ ਸੀ ਹੋਇਆ। ਉਸ ਭਾਈ ਧੰਨੇ ਨੂੰ, ਜਿਹੜਾ ਘੋੜਿਆਂ ਦੇ ਘਾਹ ਦੀ ਸੇਵਾ ਕਰਦਾ ਸੀ, ਸੱਦਿਆ ਤਾਂ ਮਹਾਰਾਜ ਕਹਿੰਦੇ ਸੁਣਾ ਬਈ ਆਪਣਾ ਸਵਈਆ। ਉਸਨੇ ਸਵਈਆ ਸੁਣਾਇਆ ਤਾਂ ਭਾਈ ਧੰਨਾ ਜੀ ਨੇ ਐਨ ਸੋਹਣੇ ਅਰਥ ਕਰ ਦਿੱਤੇ। ਫਿਰ ਭਾਈ ਧੰਨਾ ਜੀ ਨੇ ਦੋ ਕਬਿੱਤ ਰਚੇ ਤਾਂ ਉਹਨੂੰ ਛਸ਼ੋ ਪੰਚ ਪੈ ਗਿਆ, ਉਹਨੂੰ ਸਮਝ ਨਹੀਂ ਆਈ, ਅਰਥ ਨਹੀਂ ਲੱਭੇ, ਸਿਰਫ ਇੱਕ ਵਿਸ਼ਰਾਮ ਦਾ ਅੰਤਰ ਸੀ। ਤਾਂ ਜਿਸ ਵੇਲੇ ਭਾਈ ਧੰਨਾ ਜੀ ਨੇ ਦੱਸਿਆ ਤਾਂ ਫਿਰ ਚੰਦਨ ਕਵੀ ਡਿੱਗ ਕੇ ਸਤਿਗੁਰਾਂ ਦੇ ਚਰਨੀ ਪੈ ਗਿਆ। ਤਾਂ ਫਿਰ ਮਹਾਰਾਜ ਸਾਹਿਬ ਨੇ ਉਹਨੂੰ ਬਹੁਤ ਜ਼ਿਆਦੀਆਂ ਸੋਨੇ ਦੀਆਂ ਮੋਹਰਾਂ ਵੀ ਦਿੱਤੀਆਂ, ਮੇਰਾ ਖਿਆਲ 730 ਮੋਹਰਾਂ ਗਿਣੀਆਂ ਗਈਆਂ ਜਿਹੜੀਆਂ ਹਜ਼ੂਰ ਨੇ ਉਹਨੂੰ ਦਿੱਤੀਆਂ। ਅਤੇ ਕਵਿਤਾ ਦਾ, ਤੇਰੇ ਗੁਣ ਦਾ, ਵਿੱਦਿਆ ਦਾ ਸਨਮਾਨ ਹੈ, ਪਰ ਹੰਕਾਰ ਨਹੀਂ ਗੁਰੂ ਨਾਨਕ ਸਾਹਿਬ ਦੇ ਘਰ 'ਚ ਪਸੰਦ ਆਉਂਦਾ। ਇਸ ਪ੍ਰਕਾਰ ਹੰਕਾਰ ਵੀ ਤੋੜਿਆ ਅਤੇ ਉਹਦੇ ਗੁਣ ਵਿੱਦਿਆ ਦੀ ਕਦਰ ਵੀ ਸੱਚੇ ਪਾਤਸ਼ਾਹ ਨੇ ਪਾਈ। ਇਸ ਪ੍ਰਕਾਰ ਕਰਕੇ ਨੀਚ ਸਦਾਵਣਾ ਤਾਂ ਪ੍ਰਭ ਲੇਖੈ ਅੰਦਰ ਪਾਈ। ਸ਼ੁਭ ਕਰਮ ਭਗਤੀ ਦੇ ਜਾਂ ਸਾਧਨ ਸੇਵਾ ਸਿਮਰਨ ਦੇ ਕਰਕੇ ਨੀਚ ਹੀ ਸਦਾਵੇਗਾ ਤਾਂ ਲੇਖੇ ਅੰਦਰ ਪਵੇਗਾ, ਨਹੀਂ ਤਾਂ ਨਹੀਂ। ਹੰਕਾਰ ਕਰੇਗਾ ਤਾਂ ਪਸੰਦ ਨਹੀਂ ਆਏਗਾ। ਇੱਕ ਸਾਖੀ ਗ੍ਰੰਥਾਂ 'ਚ ਲਿਖੀ ਹੋਈ ਹੈ ਕਿ ਕੋਈ ਤਪੱਸਵੀ ਸੀ, ਉਹਨੇ 12 ਵਰੇ ਇੱਕ ਪੱਥਰ 'ਤੇ ਬੈਠ ਕੇ ਤਪੱਸਿਆ ਦੀ ਸਾਧਨਾ ਕੀਤੀ ਅਤੇ 12 ਸਾਲਾਂ ਬਾਅਦ ਵਾਹਿਗੁਰੂ ਜੀ ਪ੍ਰਗਟ ਹੋਏ ਤਾਂ ਕਹਿਣ ਲੱਗੇ ਵੀ ਹੇ ਤਪੱਸਵੀ, ਆ ਤੈਨੂੰ ਬੈਕੁੰਠ ਨੂੰ ਲੈ ਚਲੀਏ ਜਾਂ ਸੱਚਖੰਡ ਧਾਮ ਨੂੰ ਲੈ ਚਲੀਏ। ਉਸ ਵੇਲੇ ਉਹਨੇ ਹੰਕਾਰ ਦੀ ਫੜ ਮਾਰੀ, ਕਹਿਣ ਲੱਗਾ ਵੀ ਮੈਂ ਜਿੰਨੀ ਤਪੱਸਿਆ ਕੀਤੀ ਇਹਦਾ ਫਲ ਦੱਸੋ ਕਿੰਨਾ ਕੁ ਬਣਦਾ। ਤਾਂ ਵਾਹਿਗੁਰੂ ਨੇ ਕਿਹਾ ਇਸ ਖਿਆਲ ਨੂੰ ਛੱਡ, ਆ ਤੈਨੂੰ ਆਪਣੇ ਪਾਸ ਲੈ ਚੱਲੀਏ ਸੱਚਖੰਡ ਬੈਕੁੰਠ ਵਿੱਚ। ਪਰ ਉਹ ਜਿੱਦ ਕਰ ਬੈਠਾ, ਕਹਿਣ ਲੱਗਾ ਜੀ ਅਦਲ ਕਰੋ। ਫਾਰਸੀ 'ਚ ਅਦਲ ਨਾਮ ਹੈ ਨਿਆਂ ਦਾ, ਵੀ ਮੇਰਾ ਇਨਸਾਫ ਕਰੋ, ਅਦਲ ਕਰੋ, ਕਿੰਨਾ ਕੁ ਤਪੱਸਿਆ ਦਾ ਫਲ ਬਣਦਾ। ਤਾਂ ਬਾਹੋਂ ਫੜ ਲਿਆ, ਕਹਿਣ ਲੱਗੇ ਆ ਤੈਨੂੰ ਵਿਖਾਉਂਦੇ ਆ ਫਲ ਕੀ ਆ। ਔਰ ਸਿਲਾ ਜਿਹੜੀ ਪੱਥਰ ਸੀ ਉਹਨੂੰ ਬੁਲਾਇਆ ਆਪਣੀ ਸ਼ਕਤੀ ਨਾਲ, ਉਹ ਪੱਥਰ ਬੋਲਿਆ, ਕਹਿਣ ਲੱਗਾ ਜੀ ਮੇਰੇ ਉੱਪਰ 12 ਸਾਲ ਇਹ ਬੈਠਾ ਰਿਹਾ ਤਪੱਸਵੀ, ਹੁਣ ਇਹਨੂੰ ਪੱਥਰ ਬਣਾ ਦਿਓ ਅਤੇ ਮੈਂ ਇਹਦੇ ਉੱਪਰ ਬੈਠ ਕੇ ਤਪੱਸਿਆ ਕਰਨੀ ਚਾਹੁੰਦਾ, ਮੇਰਾ ਵੀ ਅਦਲ ਕਰੋ ਨਾ, ਹਿਸਾਬ ਕਿਤਾਬ ਨਿਆਂ ਚਾਹੀਦਾ ਮੈਨੂੰ ਵੀ। ਤਾਂ ਉਸ ਵੇਲੇ ਕਹਿਣ ਲੱਗੇ ਦੱਸ ਭਾਈ ਇਹਦਾ ਹੁਣ ਨਿਆਂ ਕਰੀਏ ਪੱਥਰ ਦਾ ਜੋ ਇਹ ਕਹਿ ਰਿਹਾ। ਤਾਂ ਤਪੱਸਵੀ ਚਰਨੀ ਡਿੱਗ ਪਿਆ, ਕਹਿੰਦੇ ਆ ਹੁਣ ਤੈਨੂੰ ਹੋਰ ਇੱਕ ਆਪਣਾ ਭਗਤ ਵਿਖਾਈਏ। ਇੱਕ ਅਯਾਲੀ ਸੀ ਅਤੇ ਉਹ ਬੱਕਰੀਆਂ ਭੇਡਾਂ ਚਾਰਿਆ ਕਰਦਾ ਸੀ ਅਤੇ ਇਹੋ ਹੀ ਗਾਉਂਦਾ ਰਹਿੰਦਾ ਸੀ, ਹੇ ਅੱਲਾ ਹੇ ਅੱਲਾ ਫਜਲ ਕਰ ਫਜਲ ਕਰ। ਉਸ ਪਾਸ ਜਾ ਕੇ ਕਹਿਣ ਲੱਗੇ ਉਹ ਅਯਾਲੀ, ਤੈਨੂੰ ਬੜੇ ਵਰੇ ਹੋ ਗਏ, ਮੇਰੀ ਬੜੀ ਜਾਨ ਖਾਧੀ, ਤੂੰ ਬੜਾ ਦੁੱਖ ਦਿੱਤਾ, ਦੱਸ ਕੀ ਚਾਹੀਦਾ ਤੈਨੂੰ। ਤਾਂ ਕਹਿਣ ਲੱਗਾ ਮਹਾਰਾਜ ਮੈਂ ਤਾਂ ਫਜਲ ਮੰਗਦਾ, ਫਜਲ ਨਾ ਮਿਹਰ ਦਾ, ਮੈਂ ਤਾਂ ਤੁਹਾਡੇ ਦਰ ਤੋਂ ਮਿਹਰ ਮੰਗਦਾ, ਮੇਰੇ 'ਤੇ ਮਿਹਰ ਕਰੋ ਮਿਹਰ ਕਰੋ। ਤਾਂ ਛਾਤੀ ਨਾਲ ਲਾ ਲਿਆ। ਤਾਂ ਉਸ ਤਪੱਸਵੀ ਨੂੰ ਕਹਿਣ ਲੱਗੇ ਵੇਖ ਇਹਦੇ ਅੰਦਰ ਹੰਕਾਰ ਨਹੀਂ, ਇਹ ਬੱਕਰੀਆਂ ਭੇਡਾਂ ਚਾਰਦਾ ਆਪਣੀ ਕਿਰਤ ਕਰਦਾ, ਪਰ ਤੇਰੇ ਨਾਲੋਂ ਵੱਧ ਪਸੰਦ ਆ ਮੈਨੂੰ, ਤੇਰੇ ਨਾਲੋਂ ਜ਼ਿਆਦਾ ਚੰਗਾ ਲੱਗਦਾ। ਇਸੇ ਪ੍ਰਕਾਰ ਇਸਲਾਮ ਦੀਆਂ ਕਿਤਾਬਾਂ 'ਚ ਇੱਕ ਬਚਨ ਲਿਖਿਆ ਕਿ ਮੂਸਾ ਪੈਗੰਬਰ ਹਰ ਰੋਜ਼ ਉਹ ਤੂਰ ਨਾਮੇ ਪਹਾੜ 'ਤੇ ਜਾਂਦਾ ਸੀ, ਖੁਦਾ ਦੀ ਇਬਾਦਤ ਕਰਦਾ ਸੀ, ਉੱਥੇ ਖੁਦਾ ਦਾ ਜਲਵਾ ਹੁੰਦਾ ਸੀ। ਜਲਵਾ ਮੈਨੇ ਨੂਰ ਪ੍ਰਕਾਸ਼, ਉੱਥੇ ਖੁਦਾ ਚਾਨਣ ਬਖਸ਼ਦਾ ਸੀ, ਉਸਨੂੰ ਦਰਸ਼ਨ ਦਿੰਦਾ ਸੀ। ਅਤੇ ਇੱਕ ਦਿਨ ਇੱਕ ਤਪ ਸੀਗਾ ਅਯਾਲੀ ਭੇਡਾਂ ਬੱਕਰੀਆਂ ਚਾਰਨ ਵਾਲਾ, ਉਹ ਕਿਤੇ ਮਸੀਤ ਦੇ ਲਾਗੋਂ ਦੀ ਲੰਘਿਆ ਅਤੇ ਉੱਥੇ ਮੌਲਵੀ ਸਾਹਿਬ ਕਹਿ ਰਹੇ ਸੀ ਕਿ ਜੋ ਖੁਦਾ ਹੈ ਉਹ ਲਾ ਮਕਾਨ ਹੈ, ਲਾ ਸ਼ਰੀਕ ਹੈ, ਭਾਵ ਕਿ ਉਹਦਾ ਕੋਈ ਇੱਕ ਮੰਦਰ, ਕੋਈ ਟਿਕਾਣਾ, ਕੋਈ ਮਹਿਲ ਨਹੀਂ, ਉਹਦਾ ਕੋਈ ਸ਼ਰੀਕ ਵੀ ਨਹੀਂ ਹੈ, ਇਤਿਆਦਿਕ ਬਚਨ ਸੁਣ ਲਏ। ਉਹਦਾ ਕੋਈ ਇੱਕ ਨਾਮ ਵੀ ਨਹੀਂ ਹੈ, ਦਸਮ ਪਾਤਸ਼ਾਹ ਨੇ ਕਿਹਾ ਅਨਾਮ ਹੈ ਅਠਾਮ ਹੈ, ਨਾ ਕੋਈ ਟਿਕਾਣਾ ਤੇਰਾ, ਨਾ ਕੋਈ ਇੱਕ ਨਾਮ ਕਿਹਾ ਜਾ ਸਕਦਾ, ਇਹ ਤਾਂ ਗੁਣਾ ਕਰਕੇ ਤੇਰੇ ਨਾਮ ਰੱਖੇ ਨੇ, ਇੱਕ ਨਾਮ ਥੋੜ੍ਹਾ ਤੇਰਾ। ਔਰ ਉਹ ਅਯਾਲੀ ਆਪਣੇ ਆਰਾਮਗਾਹ 'ਤੇ ਜਿੱਥੇ ਉਹ ਰਹਿੰਦਾ ਸੀ ਝੁੱਗੀ 'ਚ, ਉੱਥੇ ਕਹਿ ਰਿਹਾ ਸੀ ਵੀ ਖੁਦਾ ਅੱਜ ਪਤਾ ਲੱਗਾ ਮੈਨੂੰ ਵੀ ਤੂੰ ਵੀ ਮੇਰੇ ਵਰਗਾ ਹੀ, ਮੇਰਾ ਵੀ ਕੋਈ ਟਿਕਾਣਾ ਨਹੀਂ, ਮੇਰਾ ਵੀ ਦੁਨੀਆ 'ਤੇ ਕੋਈ ਨਾਮ ਨਹੀਂ, ਮੇਰਾ ਵੀ ਕੋਈ ਸ਼ਰੀਕ, ਰਿਸ਼ਤੇਦਾਰ, ਸਕਾ ਸੰਬੰਧੀ ਹੈ ਨਹੀਂ, ਤੂੰ ਤਾਂ ਫਿਰ ਮੇਰਾ ਯਾਰ, ਜੇ ਤੂੰ ਇੰਝ ਆ ਤਾਂ ਫਿਰ ਮੇਰੇ ਕੋਲ ਆ ਜਾ, ਝੁੱਗੀ ਤਾਂ ਮੇਰੇ ਕੋਲ ਹੈ ਨਾ, ਹੋਰ ਤਾਂ ਟਿਕਾਣਾ ਨਹੀਂ, ਤੂੰ ਮੇਰੇ ਕੋਲ ਹੀ ਆ ਕੇ ਰਹਿਣ ਲੱਗ ਜਾ, ਆ ਬੱਕਰੀਆਂ ਦਾ ਦੁੱਧ ਗਰਮ ਕਰਕੇ ਮੈਂ ਛਕਾ ਦਿਆ ਕਰਾਂਗਾ। ਔਰ ਇਹ ਵੀ ਗੱਲ ਕਿ ਮੈਨੂੰ ਮਲਮ ਪੱਟੀ ਦਵਾਈ ਬੂਟੀ ਵੀ ਕਰਨੀ ਆਉਂਦੀ, ਜੇ ਕਿਤੇ ਬਿਮਾਰ ਸ਼ਮਾਰ ਹੋਏ, ਬੁਖਾਰ ਚੜ੍ਹ ਜਾਏ ਤਾਂ ਮੈਂ ਦਵਾਈ ਵੀ ਦੇਣੀ ਜਾਣਦਾ। ਇਹੋ ਜਿਹੀਆਂ ਗੱਲਾਂ ਕਰ ਰਿਹਾ ਸੀ ਅਤੇ ਮੂਸਾ ਪੈਗੰਬਰ ਲੰਘਦਾ ਜਾ ਰਿਹਾ ਸੀ, ਇਹਨੇ ਗੁੱਸੇ 'ਚ ਆ ਕੇ ਉਹਨੂੰ ਝਿੜਕਿਆ, ਚੰਡਾਂ ਮਾਰੀਆਂ, ਤੂੰ ਖੁਦਾ ਦੀ ਬੇਇੱਜ਼ਤੀ ਕਰ ਰਿਹਾ, ਨਿਰਾਦਰ ਕਰ ਰਿਹਾ। ਉਹ ਵਿਚਾਰਾ ਹੱਥ ਜੋੜੀ ਜਾ ਵੀ ਮੈਂ ਮੌਲਵੀ ਸਾਹਿਬ ਤੋਂ ਸੁਣਿਆ ਸੀ ਵੀ ਖੁਦਾ ਇਸ ਤਰ੍ਹਾਂ ਦਾ, ਮੈਂ ਤਾਂ ਉਹਦੇ ਨਾਲ ਗੱਲਾਂ ਕਰ ਰਿਹਾ ਵੀ ਜੇ ਇੰਝ ਆ ਤਾਂ ਮੈਂ ਤੇਰੀ ਮਦਦ ਕਰ ਦਿੰਦਾ। ਅਤੇ ਉਹਨੇ ਝਿੜਕਿਆ ਵੀ ਖੁਦਾ ਤੇਰਾ ਮਸਾਜ ਆ ਵੀ ਤੇਰੀਆਂ ਬੱਕਰੀਆਂ ਦਾ ਦੁੱਧ ਪੀਏਗਾ, ਤੇਰੀ ਝੁੱਗੀ 'ਚ ਆ ਕੇ ਰਹੇਗਾ, ਐਡਾ ਨਿਰਾਦਰ ਖੁਦਾ। ਅਤੇ ਜਦੋਂ ਮੂਸਾ ਪੈਗੰਬਰ ਗਿਆ ਕੋਹ ਤੂਰ ਪਹਾੜ 'ਤੇ, ਇਹ ਇਬਾਦਤ ਕਰਦਾ ਪਰ ਇਹਨੂੰ ਖੁਦਾ ਦਾ ਜਲਵਾ ਨਹੀਂ ਹੁੰਦਾ, ਦਰਸ਼ਨ ਨਹੀਂ ਹੁੰਦਾ, ਬੜੀਆਂ ਲੀਲੜੀਆਂ ਕੱਢੀਆਂ, ਫਿਰ ਖੁਦਾ ਵੱਲੋਂ ਆਕਾਸ਼ ਬਾਣੀ ਹੋਈ, ਬਚਨ ਹੋਇਆ ਵੀ ਹੇ ਮੂਸੇ ਪੈਗੰਬਰ ਅੱਜ ਤੂੰ ਮੇਰਾ ਦਿਲ ਬੜਾ ਦੁਖਾਇਆ। ਕਹਿਣ ਲੱਗਾ ਵੀ ਉਹ ਕਿਵੇਂ ਜੀ? ਕਹਿੰਦੇ ਉਹ ਮੇਰਾ ਇੱਕ ਯਾਰ, ਮੇਰਾ ਸੱਜਣ ਮੇਰੇ ਨਾਲ ਗੱਲ ਨਹੀਂ ਲੱਗਾ ਸੀ, ਤੂੰ ਉਹਨੂੰ ਦੁੱਖ ਦਿੱਤਾ, ਉਹਨੂੰ ਝਿੜਕਿਆ, ਨਿਰਾਦਰ ਕੀਤਾ। ਤਾਂ ਇਹ ਪੈਗੰਬਰ ਕਹਿਣ ਲੱਗਾ ਵੀ ਮਹਾਰਾਜ ਉਹ ਤੁਹਾਡਾ ਨਿਰਾਦਰ ਕਰ ਰਿਹਾ ਸੀ। ਕਹਿੰਦੇ ਨਹੀਂ, ਨਿਰਾਦਰ ਨਹੀਂ ਸੀ ਕਰ ਰਿਹਾ, ਉਹ ਤਾਂ ਬੜੇ ਲਾਡ ਪਿਆਰ 'ਚ ਮੁਹੱਬਤ ਵਿੱਚ ਆ ਕੇ ਮੇਰੇ ਨਾਲ ਗੱਲਾਂ ਕਰ ਰਿਹਾ ਸੀ, ਉਹਨੂੰ ਸੁਧਾ ਸੁਭਾਅ ਸੀ, ਉਹਨੇ ਜੋ ਸੁਣਿਆ ਵੈਸਾ ਹੀ ਮੈਨੂੰ ਸਮਝ ਲਿਆ। ਮਤਲਬ ਤਾਂ ਇਹ ਸੀ ਕਿ ਉਹ ਲਾ ਮਕਾਨ ਇੱਕ ਟਿਕਾਣਾ ਨਹੀਂ, ਸਾਰਿਆਂ ਟਿਕਾਣਿਆਂ ਦਾ ਮਾਲਕ ਹੈ। ਅਤੇ ਲਾ ਸ਼ਰੀਕ ਦਾ ਮਤਲਬ ਵੀ ਉਹਦੇ ਬਰਾਬਰ ਦਾ ਕੋਈ ਸ਼ਰੀਕ ਹੈ ਨਹੀਂ, ਉਹਦੇ ਨਾਲ ਸ਼ਰੀਕਾਪਣਾ ਕਿਹਨੇ ਕਰਨਾ ਅਤੇ ਉਹਨੇ ਕਿਹਦੇ ਨਾਲ ਕਰਨਾ? ਸਾਰੀ ਖਲਕਤ ਉਹਦੀ ਸਾਜੀ ਹੋਈ ਆ। ਇਸ ਪ੍ਰਕਾਰ ਪਰ ਉਹ ਅਯਾਲੀ ਹੋਰ ਸਮਝ ਗਿਆ, ਪਰ ਉਹ ਪ੍ਰੇਮ ਦੇ ਨਾਲ ਹੀ ਗੱਲਾਂ ਕਰ ਰਿਹਾ ਸੀ। ਸੋ ਇਸ ਵਾਸਤੇ ਇਹ ਪਤਾ ਨਹੀਂ ਵਾਹਿਗੁਰੂ ਨੂੰ ਕਿਹੜਾ ਪਸੰਦ ਆਏ, ਹੰਕਾਰ ਕਰਕੇ ਕਿਸੇ ਸਾਧਨ ਦਾ ਪਰਮਾਤਮਾ ਦੇ ਦਰ 'ਤੇ ਪ੍ਰਵਾਨ ਨਹੀਂ ਹੋ ਸਕਦਾ ਜੀ। ਹੰਕਾਰ ਤਿਆਗੇ ਚਾਹੀਦੇ ਤਾਂ ਅੰਦਰ ਭਾਵਨਾ ਹੈ, ਦ੍ਰਿੜ ਵਿਸ਼ਵਾਸ ਕਿ ਪਰਮਾਤਮਾ ਹੈ ਅਤੇ ਹਰ ਥਾਂ ਮੌਜੂਦ ਹੈ, ਅਤੇ ਅੰਦਰ ਪ੍ਰੇਮ ਦੀ ਭਾਵਨਾ, ਸ਼ਰਧਾ ਦੀ ਭਾਵਨਾ, ਤਾਂ ਇਸ ਦੇ ਨਾਲ ਬੇੜੇ ਪਾਰ ਹੁੰਦੇ। ਹੁਣ ਸੈਦੇ ਮਲਾਹ ਨੇ ਕੋਈ ਤਪੱਸਿਆ ਨਹੀਂ ਸੀ ਕੀਤੀ, ਕੋਈ ਵੱਡੇ ਵੱਡੇ ਜੱਗ ਨਹੀਂ ਕੀਤੇ, ਕੋਈ ਪੂਜਾ ਕਰਨੀ ਨਹੀਂ ਸੀ ਵਿਚਾਰਾ ਜਾਣਦਾ, ਬੇੜੀ ਚਲਾਉਣ ਵਾਲਾ ਮਲਾਹ। ਤਾਂ ਗੁਰੂ ਕਲਗੀਧਰ ਪਾਤਸ਼ਾਹ ਦੀ ਵਡਿਆਈ ਸੁਣੀ ਸੀ, ਮਹਿਮਾ ਸੁਣੀ ਸੀ, ਲੋਕ ਦਰਸ਼ਨ ਕਰਕੇ ਆਉਂਦੇ ਜਾਂਦੇ ਸਨ, ਤਾਂ ਇਹ ਖਿਆਲ ਕਿ ਮੈਂ ਹੁਣ ਆਪਣਾ ਕੰਮ ਛੱਡ ਕੇ ਵੀ ਨਹੀਂ ਜਾ ਸਕਦਾ, ਚਿੱਠੀ ਲਿਖਣੀ ਵੀ ਨਹੀਂ ਜਾਣਦਾ, ਅਤੇ ਜੇ ਕਿਤੇ ਅਨੰਦਪੁਰ ਸਾਹਿਬ ਵਾਲੇ ਗੁਰੂ ਦੇ ਜਿਉਂਦਿਆਂ ਜਿਉਂਦਿਆਂ ਦਰਸ਼ਨ ਹੋ ਜਾਣ ਅਤੇ ਧੰਨ ਭਾਗ, ਤਾਂ ਸਤਿਗੁਰੂ ਕਲਗੀਧਰ ਜੀ ਆਪ ਆਏ ਸਤਲੁਜ ਦੇ ਕੰਢੇ। ਬੇੜੀਆਂ ਹੋਰ ਵੀ ਹੈ ਸਨ, ਪਰ ਸੈਦੇ ਦੀ ਬੇੜੀ ਪੁਰਾਣੀ ਜੀ ਸੀ, ਉਹਦੇ ਵਿੱਚ ਜਾ ਬੈਠੇ। ਮਲਾਹ ਸਾਹਿਬ ਪਾਰਲੇ ਕੰਢੇ ਜਾਣਾ, ਔਰ ਸੈਦਾ ਗਦਗਦ ਹੋ ਗਿਆ ਵੀ ਗੁਰੂ ਕਲਗੀਧਰ ਆ ਗਏ, ਮੇਰੀ ਬੇੜੀ 'ਚ ਬਹਿ ਗਏ ਅਨੰਦਪੁਰ ਵਾਲੇ ਗੁਰੂ। ਔਰ ਬੇੜੀ ਠੱਲ ਦਿੱਤੀ ਕਦੇ ਇੱਧਰ ਨੂੰ ਕਦੇ ਉੱਧਰ ਨੂੰ, ਅਤੇ ਨੇਤਰ ਚਕੂਰਾਂ ਦੀ ਨਿਆਈ ਗੁਰੂ ਕਲਗੀਧਰ ਦੇ ਚਿਹਰੇ 'ਤੇ ਗੱਡੇ ਦਰਸ਼ਨ ਕਰਦਾ ਸੀ। ਤਾਂ ਮਸਤੀ 'ਚ ਆਇਆ ਹੋਇਆ ਬੇੜੀ ਬੰਨੇ ਨਾ ਲਾਏ, ਹਜ਼ੂਰ ਫਿਰ ਵੀ ਉਹਨੂੰ ਕੁਝ ਨਹੀਂ ਕਹਿ ਰਹੇ। ਕਾਫੀ ਸਮੇਂ ਬਾਅਦ ਖਿਆਲ ਆਇਆ ਅਤੇ ਬੇੜੀ ਪਾਰ ਲੈ ਗਿਆ। ਹਜ਼ੂਰ ਨੇ ਖੀਸੇ 'ਚ ਹੱਥ ਪਾਏ, ਬੇੜੀ 'ਚੋਂ ਉੱਤਰਨ ਲੱਗਿਆ, ਦੱਸੋ ਮਲਾਹ ਸਾਹਿਬ ਕਿੰਨੀਆਂ ਮੋਹਰਾਂ ਦਈਏ? ਤਾਂ ਹੱਥ ਜੁੜ ਕੇ ਉਸਦੇ ਕਹਿਣ ਲੱਗਾ, ਨਹੀਂ ਦਾਤਾ ਜੀ, ਇੱਕ ਮਲਾਹ ਦੂਜੇ ਮਲਾਹ ਤੋਂ ਪੈਸੇ ਨਹੀਂ ਕਦੇ ਲੈਂਦਾ। ਤਾਂ ਹਜ਼ੂਰ ਕਹਿੰਦੇ, ਤੂੰ ਤਾਂ ਮਲਾਹ, ਅਸੀਂ ਤਾਂ ਮਲਾਹ ਨਹੀਂ, ਤੁਹਾਡਾ ਮਲਾਹਾਂ ਦਾ ਦਸਤੂਰ ਹੋਵੇਗਾ ਵੀ ਇੱਕ ਦੂਜੇ ਤੋਂ ਪੈਸੇ ਨਹੀਂ ਲੈਂਦੇ, ਅਸੀਂ ਤਾਂ ਮਲਾਹ ਨਹੀਂ। ਕਹਿਣ ਲੱਗਾ, ਨੇਤਰਾਂ 'ਚ ਹੰਝੂ ਆ ਗਏ ਵੀ ਮਹਾਰਾਜ ਮੈਂ ਅਸਲ ਵਿੱਚ ਮਲਾਹ ਨਹੀਂ, ਇਹ ਤਾਂ ਮੇਰੇ ਪਿਓ ਨੇ ਜਿਹੜਾ ਕੰਮ ਉਹ ਕਰਦਾ ਸੀ, ਡੰਡਾ ਜਿਹਾ ਫੜ ਕੇ ਬੇੜੀ 'ਚ ਲਾਉਂਦਾ ਸੀ, ਸਰੀਰਾਂ ਨੂੰ ਬਿਠਾ ਕੇ ਇੱਧਰੋਂ ਉੱਧਰ ਲਿਜਾਂਦਾ ਸੀ, ਉਹ ਕੰਮ ਮੈਨੂੰ ਦੇ ਦਿੱਤਾ ਹੈ, ਅਤੇ ਮੇਰਾ ਰੋਜ਼ੀਨਾ ਰੋਟੀ ਕਮਾਉਣ ਦਾ ਸਾਧਨ, ਦੋ ਵੇਲੇ ਦੀ ਰੋਟੀ ਮਿਲ ਜਾਂਦੀ। ਅਸਲ ਮਲਾਹ ਤੁਸੀਂ ਹੋ ਭਵ ਸਾਗਰ ਤੋਂ ਬੇੜੇ ਬੰਨੇ ਲਾਉਣ ਵਾਲੇ, ਜੇ ਤੁੱਠੇ ਹੋ ਤਾਂ ਸੱਚੇ ਪਾਤਸ਼ਾਹ ਮੇਰਾ ਵੀ ਬੇੜਾ ਬੰਨੇ ਲਾਓ, ਪੈਸੇ ਦੇਣ ਵਾਲੇ ਤਾਂ ਰੋਜ਼ ਮਿਲਦੇ ਨੇ। ਤਾਂ ਹਜ਼ੂਰ ਨੇ ਜੱਫੀ 'ਚ ਲੈ ਲਿਆ ਸੀ, ਬਸ ਇੰਨੇ ਨਾਲ ਹੀ ਬੇੜਾ ਪਾਰ ਸੀ ਅੰਦਰ ਭਾਵਨਾ। ਅਸਲ ਭਾਵਨਾ ਦੇ ਸਿਰ 'ਤੇ ਬੇੜਾ ਪਾਰ ਹੁੰਦਾ। ਇਸ ਵਾਸਤੇ ਹਜ਼ੂਰ ਕਹਿੰਦੇ ਨੇ, ਨਾਨਕ ਤੁਲੀਏ ਤੋਲ ਜੇ ਜੀਓ ਪਿੱਛੇ ਪਾਈਐ। ਜੇ ਆਪਣਾ ਜੀਵ ਭਾਵ ਆਪਣੀ ਜਿੰਦ ਦਾ ਹੰਕਾਰ ਪਿੱਛੇ ਪਾ ਕੇ ਤੋਲ ਦਈਏ, ਅਤੇ ਤਾਂ ਉਹਦੇ ਦਰ 'ਤੇ ਤੁਲ ਕੇ ਅਸੀਂ ਪ੍ਰਵਾਨ ਚੜ੍ਹ ਸਕਦੇ ਹਾਂ, ਕਬੂਲ ਪੈ ਸਕਦੇ ਹਾਂ। ਇੱਕ ਸੰਨਾ ਪੁੱਜੇ ਹੈ ਬੋਲ ਜੇ ਪੂਰੇ ਪੂਰਾ ਕਰ ਮਿਲਾ। ਜਿਹੜਾ ਜੀਵ ਸਿਮਰਨ ਦੁਆਰਾ ਆਪਣੇ ਮਨ ਦੀ ਮੈਲ ਲਾਹ ਕੇ ਪਰਮਾਤਮਾ ਨੂੰ ਆਪਣਾ ਆਪ ਸਮਰਪਣ ਕਰਕੇ ਅਤੇ ਇੰਜ ਪੂਰਾ ਹੋ ਕੇ ਵਾਹਿਗੁਰੂ ਨੂੰ ਮਿਲ ਪੈਂਦਾ ਹੈ, ਉਹਦੇ ਬਰਾਬਰ ਕਿਸੇ ਹੋਰ ਦੇ ਕੀਤੇ ਸਾਧਨਾਂ ਦਾ ਇੱਕ ਵੀ ਬੋਲ ਨਹੀਂ ਪੁੱਜ ਸਕਦਾ। ਪਰਮਾਤਮਾ ਦੇ ਨਾਮ ਸਿਮਰਨ ਪ੍ਰੇਮ ਭਾਵਨਾ ਦੇ ਬਰਾਬਰ ਹੋਰ ਸਾਧਨ ਜਾਂ ਪਦਾਰਥਾਂ ਦੁਆਰਾ ਕੋਈ ਇੱਕ ਬੋਲ ਬੋਲ ਕੇ, ਇੱਕ ਵੀ ਬੋਲ ਜਿਹੜਾ ਉਹਦਾ ਸਿਮਰਨ ਦਾ ਸਿਫਤ ਸਲਾਹ ਦਾ ਸ਼ਬਦ, ਉਹਦੇ ਬਰਾਬਰ ਇੱਕ ਬੋਲ ਦੇ ਬਰਾਬਰ ਵੀ ਕੋਈ ਮਨੁੱਖ ਪੁੱਜ ਨਹੀਂ ਸਕਦਾ, ਜਿੰਨੇ ਮਰਜ਼ੀ ਸਾਧਨ ਕਰ ਲਵੇ। ਵੱਡਾ ਆਖਣ ਭਾਰਾ ਤੋਲ, ਜਿਹੜਾ ਪਰਮਾਤਮਾ ਨੂੰ ਵੱਡਾ ਵੱਡਾ ਆਖਣਾ ਹੈ, ਪਰਮਾਤਮਾ ਦੀ ਵਡਿਆਈ ਕਰਨੀ ਹੈ, ਸਿਫਤੋ ਸਫਾਤ ਕਰਨੀ ਹੈ, ਜਸ ਗਾਉਣਾ ਹੈ, ਇਹ ਬਹੁਤ ਵੱਡਾ ਭਾਰੀ ਤੋਲ ਹੈ। ਇਹੋ ਹੀ ਭਾਵ ਸਭ ਤੋਂ ਵੱਡਾ ਕੰਮ ਹੈ, ਭਗਤੀ ਦੇ ਸਾਧਨਾਂ 'ਚੋਂ ਸਭ ਤੋਂ ਸ਼੍ਰੋਮਣੀ ਇਹੋ ਹੀ ਹੈ। ਹੋਰ ਹੌਲੀ ਮੱਤੀ ਹੌਲੇ ਬੋਲ, ਜਿਹੜੀਆਂ ਹੋਰ ਸਿਆਣਪਾਂ ਦੀਆਂ ਗੱਲਾਂ ਹਨ, ਅਕਲਾਂ ਦੀਆਂ ਗੱਲਾਂ ਹਨ, ਉਹ ਮੱਤਾਂ ਵੀ ਹੌਲੀਆਂ ਹਨ ਅਤੇ ਬੋਲ ਵੀ ਬੋਲੇ ਹੋਏ ਹੌਲੇ ਨੇ। ਪਰਮਾਤਮਾ ਦੀ ਸਿਫਤ ਸਫਾਤ ਤੋਂ ਬਗੈਰ ਬੜਾ ਗਿਆਨ ਧਿਆਨ ਲੋਕ ਕਥਨ ਕਰਦੇ ਨੇ। ਸ਼੍ਰੀ ਗੁਰੂ ਅਮਰਦਾਸ ਮਹਾਰਾਜ ਦੇ ਕੋਲ ਇੱਕ ਬੇਣੀ ਨਾਂ ਦਾ ਪੰਡਿਤ ਕਿਤਾਬਾਂ ਦੇ ਊਠ ਲੱਦੇ ਹੋਏ ਅਤੇ ਆਇਆ। ਉਹਦਾ ਨਿਯਮ ਸੀ, ਉਹ ਚਰਚਾ ਕਰਦਾ ਸੀ ਹੋਰਨਾਂ ਵਿਦਵਾਨਾਂ ਨਾਲ, ਅਤੇ ਚਰਚਾ ਵਿੱਚ ਇਹ ਸ਼ਰਤ ਹੁੰਦੀ ਸੀ, ਜਿਹੜਾ ਹਾਰ ਜਾਏ ਉਹਦੇ ਗ੍ਰੰਥ ਪੋਥੀਆਂ ਖੋਹ ਲੈਣੇ। ਅਤੇ ਇੰਝ ਊਠਾਂ ਦੇ ਕਿਤਾਬਾਂ ਦੇ ਊਠ ਲੱਦੀ ਫਿਰਦਾ ਸੀ, ਊਠਾਂ ਦੇ ਉੱਤੇ ਕਿਤਾਬਾਂ ਲੱਦੀਆਂ ਜੀ। ਤਾਂ ਗੋਇੰਦਵਾਲ ਸਾਹਿਬ ਆਇਆ ਗੁਰੂ ਅਮਰਦਾਸ ਮਹਾਰਾਜ ਦੇ ਪਾਸ, ਕਹਿਣ ਲੱਗਾ ਵੀ ਤੁਹਾਡੀ ਬੜੀ ਮਹਿਮਾ ਸੁਣੀ, ਬੜੀ ਦੁਨੀਆ ਤੁਹਾਨੂੰ ਸਿਜਦੇ ਕਰਦੀ ਹੈ, ਤੁਸੀਂ ਮੇਰੇ ਨਾਲ ਚਰਚਾ ਕਰੋਗੇ ਕਿ ਜਾਂ ਤੁਹਾਡੇ ਸਿੱਖ ਸੇਵਕ ਕੋਈ ਚਰਚਾ ਕਰਨ ਵਾਲਾ ਹੈ? ਇਉਂ ਗੁਮਾਨ ਦੀ ਫੜ ਮਾਰੀ ਉਹਨੇ, ਆਮ ਹੋਰਨਾ ਵਾਂਗ ਹੀ ਸਮਝਿਆ, ਹੋਰ ਵੀ ਸਾਧੂਆਂ ਸੰਤਾਂ ਵਿਦਵਾਨਾਂ ਕੋਲੋਂ ਜਾਂਦਾ ਸੀ। ਤਾਂ ਹਜ਼ੂਰ ਕਹਿਣ ਲੱਗੇ, ਬਹਿ ਜਾਓ ਪੰਡਿਤ ਜੀ। ਤਾਂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਉਹਨਾਂ ਨੇ ਬਚਨ ਪੜ੍ਹਿਆ ਗੁਰੂ ਅਮਰਦਾਸ ਮਹਾਰਾਜ ਨੇ। ਹਜ਼ੂਰ ਕਹਿਣ ਲੱਗੇ, ਲਿਖ ਲਿਖ ਪੜ੍ਹਿਆ ਤੇਤਾ ਕੜਿਆ, ਪੜ੍ਹੀਏ ਜੇਤੇ ਬਰਸ ਬਰਸ, ਪੜ੍ਹੀਏ ਜੇਤੇ ਮਾਸ, ਪੜ੍ਹ ਪੜ੍ਹ ਬੇੜੀ ਪਾਈਏ, ਪੜ੍ਹ ਪੜ੍ਹ ਗੱਡੀਏ ਖਾਤ। ਇਹ ਬਚਨ ਪੜ੍ਹੇ ਅਤੇ ਪੜ੍ਹੀਏ ਜੇਤੀ ਆਰਜਾ, ਪੜ੍ਹੀਏ ਜੇਤੇ ਸਾਸ, ਜਿੰਨੀ ਉਮਰ ਹੈ ਜਿੰਨੇ ਸਵਾਸ ਹਨ ਜੇ ਪੜ੍ਹੀ ਜਾਈਏ ਤਾਂ ਕੀ ਹੈ ਉਹਦਾ ਨਿਚੋੜ। ਨਾਨਕ ਲਿਖ ਹੈ ਇੱਕ ਗੱਲ, ਹੋਰ ਹਉਮੈ ਚਖਣਾ ਝਾਖ। ਵਿੱਦਿਆ ਵਿਚਾਰੀ ਤਾਂ ਪਰਉਪਕਾਰੀ, ਵਿੱਦਿਆ ਚੰਗੀ ਚੀਜ਼ ਆ, ਰੌਸ਼ਨੀ ਹੈ, ਵਿੱਦਿਆ ਬੁਰੀ ਚੀਜ਼ ਨਹੀਂ ਹੈ। ਸਤਿਗੁਰਾਂ ਨੇ ਵਿੱਦਿਆ ਦਾ ਵਿਰੋਧ ਨਹੀਂ ਕੀਤਾ, ਗੁਰੂ ਘਰ ਵਿੱਚ ਬੜੇ ਬੜੇ ਵਿਦਵਾਨ ਪ੍ਰੇਮੀ ਹੋਏ ਨੇ ਹੁਣ ਤੱਕ, ਪਰ ਵਿੱਦਿਆ ਦਾ ਤਾਤ ਪਰਜਾ ਪੜ੍ਹ ਕੇ ਅਮਲ ਆਪ ਕਰਨਾ। ਗੁਰਪ੍ਰਸਾਦੀ ਵਿੱਦਿਆ ਵਿਚਾਰੈ ਪੜ੍ਹ ਪੜ੍ਹ ਪਾਵੈ ਮਾਨ, ਆਪਾ ਮੱਧੇ ਆਪ ਪ੍ਰਗਾਸਿਆ ਪਾਇਆ ਅੰਮ੍ਰਿਤ ਨਾਮ। ਹਜ਼ੂਰ ਨੇ ਕਿਹਾ, ਪਾਂਧਾ ਗੁਰਮੁਖ ਆਖੀਐ, ਚਾਟੜਿਆ ਮਤ ਦੇ, ਨਾਮ ਸਮਲੋ ਨਾਮ ਸੰਗ੍ਰਹੋ, ਲਾਹ ਜਗ ਮਹਿਲੇ, ਸੱਚੀ ਪੱਟੀ ਸੱਚ ਮਨ, ਪੜ੍ਹੀਐ ਸ਼ਬਦ ਸੋ ਸਾਰ, ਨਾਨਕ ਸੋ ਪੜ੍ਹਿਆ ਸੋ ਪੰਡਿਤ ਬੀਨਾ, ਜਿਸ ਰਾਮ ਨਾਮ ਗਲ ਹਾਰ। ਜਿਹਨੇ ਵਿੱਦਿਆ ਨੂੰ ਪੜ੍ਹ ਕੇ ਉਹਦਾ ਨਿਚੋੜ ਪ੍ਰਾਪਤ ਕਰਕੇ ਅਮਲ ਕੀਤਾ, ਅਤੇ ਜੇ ਅਮਲ ਹੀ ਕੁਛ ਨਹੀਂ ਕੀਤਾ, ਕੇਵਲ ਦੂਜਿਆਂ ਦੇ ਉੱਪਰ ਪ੍ਰਭਾਵ ਪਾਉਣ ਲਈ ਵਿੱਦਿਆ ਪੜ੍ਹੀ, ਹੰਕਾਰ ਹੀ ਅੰਦਰ ਪੱਲੇ ਰਿਹਾ, ਤਾਂ ਮਹਾਰਾਜ ਕਹਿੰਦੇ ਉਹ ਲੇਖੇ ਨੇ, ਲੇਖੇ ਕਮਾਈ ਹੈ। ਹੋਰ ਹਉਮੈ ਕਰਕੇ ਝਖਣਾ ਝਾਖ, ਝਖਾਂ ਮਾਰਨੀਆਂ, ਬਕਵਾਸ ਕਰਨੀ ਹੈ, ਵਿਅਰਥ ਬੋਲੀ ਜਾਣਾ, ਝਗੜੇ ਕਰਨੇ, ਵਿਤੰਡਾਵਾਦੀ ਬਣ ਜਾਣਾ, ਇਹ ਵਿੱਦਿਆ ਦਾ ਤਾਤਪਰਜ ਨਹੀਂ ਹੈ। ਸੋ ਇਸ ਪ੍ਰਕਾਰ ਇੱਕ ਉਦਾਹਰਣ ਵੀ ਹੈ, ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਸਮੇਂ, ਜਿੱਥੇ ਅੱਜ ਕੱਲ੍ਹ ਬਾਬਾ ਦੀਪ ਸਿੰਘ ਜੀ ਵਾਲਾ ਅਸਥਾਨ ਹੈ ਨਾ, ਗੁਰਦੁਆਰਾ ਸ਼ਹੀਦਾਂ ਜਿਸ ਨੂੰ ਕਿਹਾ ਜਾਂਦਾ, ਉੱਥੇ ਔਰ ਰਾਮਸਰ ਸਾਹਿਬ ਸਰੋਵਰ ਹੈ ਹਜ਼ੂਰ ਦਾ ਲਗਵਾਇਆ ਹੋਇਆ, ਉਹ ਵਿਹਲਾ ਵਿਹੜਾ ਪਿਆ ਸੀ ਉਦੋਂ, ਅਤੇ ਇੱਕ ਬਾਬਾ ਬ੍ਰਹਮਦਾਸ ਨਾਂ ਦਾ ਖੱਟ ਸ਼ਾਸਤਰੀ ਵਿਦਵਾਨ ਸਾਧੂ ਦੇ ਚੇਲੇ ਵੀ ਸਨ ਨਾਲ, ਉਹ ਆਇਆ। ਉਹਦਾ ਹਿੰਦੂ ਮਤ ਵਿੱਚ ਇੰਨਾ ਸਨਮਾਨ ਸੀ ਵਿਦਵਾਨ ਹੋਣ ਕਰਕੇ ਕਿ ਲੱਖਪਤੀ ਲੋਕ ਆਪਣੇ ਰੱਥ ਬੱਘੀਆਂ ਬਹਿਲਾਂ ਲੈ ਕੇ ਅੱਗੇ ਖੜ੍ਹੇ ਹੁੰਦੇ ਸੀ ਉਹਨੂੰ ਚੜ੍ਹਾ ਕੇ ਦੂਜੀ ਜਗ੍ਹਾ ਪਹੁੰਚਾਉਣ ਲਈ। ਅਤੇ ਜਦੋਂ ਉਹਨੇ ਰੱਥ ਜਾਂ ਬੱਘੀ ਤੋਂ ਉਤਰ ਕੇ ਦੀਵਾਨ ਅਸਥਾਨ 'ਤੇ ਆਉਣਾ ਹੁੰਦਾ ਸੀ, ਬੜੇ ਬੜੇ ਲੱਖਪਤੀ ਸ਼ਾਹੂਕਾਰਾਂ ਦੀਆਂ ਜਨਾਨੀਆਂ ਨੂੰਹਾਂ ਧੀਆਂ ਆਪਣੀਆਂ ਪੇਟੀਆਂ ਅਲਮਾਰੀਆਂ ਵਿੱਚੋਂ ਦਰੀਆਂ ਗਲੀਚੇ ਚਤਈਆਂ ਲਿਆ ਲਿਆ ਅੱਗੇ ਵਿਛਾਉਂਦੇ ਸਨ ਵੀ ਇਹਦੇ ਕਦਮਾਂ ਨੂੰ ਮਿੱਟੀ ਨਾ ਲੱਗੇ। ਇੰਝ ਉਹ ਸਤਿਕਾਰ ਪ੍ਰਾਪਤ ਕਰਦਾ ਕਰਦਾ ਹੰਕਾਰ ਵਿੱਚ ਆਇਆ ਹੋਇਆ ਸੀ ਅਤੇ ਮੈਂ ਵਿਦਵਾਨ ਬਣਾ। ਇੱਥੇ ਅੰਮ੍ਰਿਤਸਰ ਸਾਹਿਬ ਉਹ ਕਥਾ ਕਰਨ ਆ ਗਿਆ ਅਤੇ ਬੜੇ ਸ਼ਾਹੂਕਾਰ ਅਮੀਰ ਲੋਕ ਉਹਦੀ ਕਥਾ ਸੁਣਨ ਆਉਂਦੇ ਸਨ। ਤਾਂ ਇੱਕ ਦਿਨ ਉਹਦੇ 5-7 ਚੇਲੇ ਉੱਠ ਖੜ੍ਹੇ ਹੋਏ ਵੀ ਬਾਬਾ ਜੀ, ਸੁਣਿਆ ਇੱਥੇ ਸ਼੍ਰੀ ਗੁਰੂ ਅਰਜਨ ਦੇਵ ਜੀ ਬਿਰਾਜਦੇ ਨੇ, ਬੜੀ ਦੁਨੀਆ ਖਲਕਤ ਦੂਰੋਂ ਦੁਰਾਡਿਓਂ ਦੇਸ਼ਾਂ ਤੋਂ ਉਹਨਾਂ ਦੇ ਦਰਸ਼ਨ ਕਰਨ ਆਉਂਦੀ ਹੈ। ਉਹ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ 5ਵੇਂ ਵਾਰਸ ਨੇ, ਅਸੀਂ ਦਰਸ਼ਨ ਕਰ ਆਈਏ। ਤਾਂ ਇਹ ਵਿਦਵਾਨ ਜਿਹੜਾ ਸੀ ਬਾਬਾ ਬ੍ਰਹਮਦਾਸ, ਇਹ ਗੱਲ ਸੁਣ ਕੇ ਆਪਣੇ ਚੇਲਿਆਂ ਤੋਂ ਇਹਦੇ ਸੱਤੀ ਕੱਪੜੀ ਅੱਗ ਲੱਗ ਗਈ। ਕਹਿਣ ਲੱਗਾ, ਉਹ ਬੇਵਕੂਫੋ ਬੁੱਧੂ ਚੇਲਿਓ, ਮੇਰੇ ਚੇਲੇ ਹੋ ਕੇ ਅਰਜਨ ਦੇਵ ਗ੍ਰਿਸਤੀ ਦੇ ਦਰਸ਼ਨ ਕਰਨ ਜਾਓਗੇ, ਸੰਸਾਰ 'ਚ ਮਰਿਆਦਾ ਵਿਗੜ ਜਾਏਗੀ, ਸਾਧੂਆਂ ਸੰਤਾਂ ਵਿਅੰਗਮਾਂ ਦਾ ਸਤਿਕਾਰ ਨਹੀਂ ਰਹੇਗਾ, ਚੁੱਪ ਕਰਕੇ ਬਹਿ ਜਾਓ। ਉਹ ਠਠੰਬਰ ਗਏ। ਇੱਕ ਦਿਨ ਫਿਰ ਉਹਨਾਂ ਪੁੱਛ ਲਿਆ ਵੀ ਵੇਖ ਤਾਂ ਆਈਏ ਜੀ ਗੁਰੂ ਅਰਜਨ ਦੇਵ ਜੀ ਕਿਹੋ ਜਿਹਾ, ਮਹਿਮਾ ਬੜੀ ਸੁਣੀ। ਕਹਿਣ ਲੱਗਾ, ਜਾਓ ਛੇਤੀ ਆ ਜਾਓ। ਜਦੋਂ ਇਹਦੇ ਚੇਲੇ ਗਏ ਤਾਂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਦਾ ਦਰਸ਼ਨ ਕੀਤਾ, ਗਹਿਮਾ ਗਹਿਮ ਵੇਖੀ ਹਰਿਮੰਦਰ ਸਾਹਿਬ। ਫਿਰ ਬੇਨਤੀ ਕੀਤੀ, ਜੀ ਤੁਹਾਡੇ ਦਰਸ਼ਨ ਕਰਨ ਆਏ ਹਾਂ, ਬਾਬਾ ਬ੍ਰਹਮਦਾਸ ਜੀ ਇੱਥੇ ਆਏ ਨੇ, ਅਸੀਂ ਉਹਨਾਂ ਦੇ ਸੇਵਕ ਹਾਂ। ਤਾਂ ਹਜ਼ੂਰ ਨੇ ਕਿਹਾ ਕਿ ਆਪਣੇ ਸੰਤ ਜੀ ਨੂੰ ਕਹਿਣਾ, ਆਪਣੇ ਗੁਰੂ ਨੂੰ, ਕਿ ਅੱਜ ਦਾ ਲੰਗਰ ਸਾਡੇ ਵੱਲੋਂ, ਅਸੀਂ ਆ ਕੇ ਛਕਾਵਾਂਗੇ। ਸਤਿਗੁਰੂ ਮਹਾਰਾਜ ਦਾ ਤਰੀਕਾ ਵੱਖਰਾ, ਹੰਕਾਰ ਦੇ ਟਿੱਲੇ 'ਤੇ ਚੜ੍ਹੇ ਲੋਕਾਂ ਨੂੰ ਆਪ ਨਿਮਰਤਾ ਧਾਰ ਕੇ ਵਿਖਾ ਕੇ ਥੱਲੇ ਲਾਇਆ। ਔਰ ਸਤਿਗੁਰੂ ਮਹਾਰਾਜ ਆਪ ਸਿੱਖਾਂ ਦੇ ਸਿਰਾਂ 'ਤੇ ਪਰਾਤਾਂ ਰਖਾਈਆਂ, ਭੋਜਨ ਪਾਣੀ ਲੈ ਕੇ ਗਏ। ਕਹਿੰਦੇ, ਹੱਥ ਅਸੀਂ ਧੋਣੇ ਹਨ ਸਾਰਿਆਂ ਦੇ, ਸੰਤ ਜੀ ਬੈਠੋ ਸਾਰੇ। ਔਰ ਜਦੋਂ ਸਤਿਗੁਰੂ ਦੇ ਮਗਰ ਸੰਗਤ ਵੇਖੀ, ਹਜ਼ੂਰ ਦਾ ਸਨਮਾਨ ਵੇਖਿਆ, ਚਿਹਰੇ ਦਾ ਨੂਰ ਵੇਖਿਆ, ਦਰਸ਼ਨ ਕਰਕੇ ਫਿਰ ਉਹ ਹੰਕਾਰ ਦੇ ਟਿੱਲੇ ਤੋਂ ਥੱਲੇ ਉਤਰਿਆ। ਫਿਰ ਚਰਨੀ ਢੱਠਾ, ਕਹਿਣ ਲੱਗਾ, ਜੀ ਅੱਜ ਪਤਾ ਲੱਗਾ ਸੰਤਪੁਣਾ ਕੀ ਹੁੰਦਾ, ਗੁਰੂ ਕਿਹੋ ਜਿਹਾ ਹੁੰਦਾ। ਮੈਂ ਤਾਂ ਵਿੱਦਿਆ ਪੜ੍ਹ ਕੇ ਹੰਕਾਰ ਦੇ ਟਿੱਲੇ 'ਤੇ ਚੜ੍ਹਿਆ ਜਿਉਂ ਰਿਹਾ ਸੀ, ਮੇਰੇ ਅੰਦਰ ਸ਼ਾਂਤੀ ਨਹੀਂ, ਟਿਕਾ ਨਹੀਂ, ਆਨੰਦ ਨਹੀਂ। ਤਾਂ ਸਤਿਗੁਰੂ ਮਹਾਰਾਜ ਦੇ ਕੋਲੋਂ ਦਾਤ ਮਿਲੀ। ਹਜ਼ੂਰ ਕਹਿੰਦੇ, ਨਿਮਰਤਾ ਹੀ ਵੱਡਾ ਗਹਿਣਾ, ਇਹ ਧਾਰਨ ਕਰਕੇ ਰੱਖਣਾ ਚਾਹੀਦਾ, ਹੰਕਾਰ ਕਾਹਦਾ। ਬਾਬਾ ਜੀ, ਸਰੀਰ ਤਾਂ ਮਿੱਟੀ ਹੋ ਜਾਣਾ। ਸੋ ਇਸ ਪ੍ਰਕਾਰ ਹਜ਼ੂਰ ਸੱਚੇ ਪਾਤਸ਼ਾਹ ਨੇ ਇਉਂ ਹੰਕਾਰ ਦੇ ਟਿੱਲੇ ਤੋਂ ਥੱਲੇ ਲਾਇਆ। ਸੋ ਹੋਰ ਵਿੱਦਿਆ ਦੀਆਂ ਜਾਂ ਸਿਆਣਪਾਂ ਦੀਆਂ ਗੱਲਾਂ ਕਰਨੀਆਂ, ਅਕਲਾਂ ਹੋਰ ਆਪਣੀਆਂ ਜ਼ਾਹਰ ਕਰਨੀਆਂ, ਇਹ ਹੌਲੀਆਂ ਮੱਤਾਂ ਹਨ, ਹੌਲੇ ਬੋਲਣਾ। ਬੁੱਧੀ ਜਾਂ ਮਤ ਕਿਹੜੀ ਉੱਚੀ ਹੈ, ਸਾ ਬੁੱਧ ਦੀਜੈ ਜਿਤ ਵਿਸਰਹਿ ਨਾਹੀਂ, ਐਸੀ ਬੁੱਧ ਬਖਸ਼ੋ ਜਿਸ ਕਰਕੇ ਤੁਸੀਂ ਨਾ ਭੁੱਲੋ। ਊਤਮ ਮਤ ਮੇਰਾ ਹਿਰਦੈ ਤੂੰ ਆਓ, ਧਿਆਵੋ ਗਾਵੋ ਗੁਣ ਗੋਵਿੰਦਾ, ਅਤ ਪ੍ਰੀਤਮ ਮੋਹੇ ਲਾਗੈ ਨਾ। ਇਹ ਉੱਚੀ ਮਤ ਹੈ। ਸੋ ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ, ਧਰਤੀ ਪਾਣੀ ਪਰਬਤ ਪਹਾੜ, ਇਹ ਜਿੰਨੀ ਧਰਤੀ ਹੈ, ਸੋ ਇਹ ਕਿਸ ਨੇ ਬਣਾਈ ਹੈ? ਪਾਣੀ ਕਿੰਨਾ ਰਚਿਆ ਪਰਮਾਤਮਾ ਨੇ, ਪਰਬਤ ਵੱਡੇ ਵੱਡੇ ਨੇ, ਅਤੇ ਭਾਰ ਦਾ ਅਰਥ ਹੈ ਬਨਾਸਪਤੀ, 18 ਭਾਰ ਬਨਾਸਪਤੀ ਮੰਨੀ ਹੈ, ਬਿਰਸ਼ ਬੂਟੇ। ਕਿਉਂ ਕੰਡਾ ਤੋਲਾ ਸੁਨਿਆਰ, ਪਰਮਾਤਮਾ ਨੂੰ ਤੋਲਣਾ ਤਾਂ ਦੂਰ ਦੀ ਬਾਤ ਹੈ, ਸੁਨਿਆਰਾ ਕਿਸ ਤਰ੍ਹਾਂ ਕੰਡੇ 'ਚ ਪਾ ਕੇ, ਤੱਕੜੀ 'ਚ ਪਾ ਕੇ, ਇਹ ਜੀਵ ਰੂਪ ਸੁਨਿਆਰਾ ਪਰਮਾਤਮਾ ਦੀਆਂ ਦਾਤਾਂ ਨੂੰ, ਉਹਦੇ ਉਪਕਾਰਾਂ ਨੂੰ ਤੋਲ ਸਕਦਾ? ਪਰਮਾਤਮਾ ਦੇ ਉਪਕਾਰ ਨਹੀਂ ਤੋਲੇ ਜਾ ਸਕਦੇ। ਤੋਲਾ ਮਾਸਾ ਰਤਕ ਪਾਏ, ਜਿਵੇਂ ਸੁਨਿਆਰੇ ਲੋਕ ਮਹਿੰਗੀ ਧਾਤ ਸੋਨੇ ਨੂੰ ਤੋਲੇ, ਮਾਸੇ ਦੇ ਵੱਟੇ ਅਤੇ ਰਤਕਾਂ ਪਾ ਕੇ ਤੋਲਦਾ ਹੈ। ਨਾਨਕ ਪੁੱਛਿਆ ਦੇ ਪੁਜਾਏ, ਪੁੱਛੀਏ ਸੁਨਿਆਰੇ ਨੂੰ ਵੀ ਕਿੰਨਾ ਵਜਨ ਹੋ ਗਿਆ, ਅਤੇ ਉਹ ਸਾਡਾ ਘਰ ਪੂਰਾ ਕਰ ਦਿੰਦਾ, ਪੁੱਛਣ 'ਤੇ ਪੁਜਾ ਦਿੰਦਾ ਵੀ ਇੰਨਾ ਸੋਨਾ ਹੋਇਆ, ਇੰਨਾ ਵਜਨ ਹੋਇਆ। ਪਰ ਵਾਹਿਗੁਰੂ ਦੀਆਂ ਦਾਤਾਂ ਨੂੰ ਤੋਲਿਆ ਨਹੀਂ ਜਾ ਸਕਦਾ। ਕਿਸ ਸਾਧਨ ਦੇ ਬਰਾਬਰ ਤੋਲੀਏ? ਮੂਰਖ ਅੰਧਿਆ ਅੰਧੀ ਧਾਤ, ਜਿਹੜੇ ਮੂਰਖ ਲੋਕ ਨੇ, ਅਗਿਆਨੀ ਅੰਨੇ, ਉਹਨਾਂ ਦੀ ਮਾਨਸਿਕ ਤੌਰ 'ਤੇ ਜਿਹੜੀ ਦੌੜ ਭੱਜ ਹੈ, ਧਾਤ ਮੈਨੇ ਦੌੜ ਭੱਜ ਦੌੜ, ਉਹ ਵੀ ਅੰਨਿਆਂ ਵਾਲੀ ਹੈ। ਉਹਨਾਂ ਨੇ ਅਗਿਆਨੀਆਂ ਅੰਨਿਆਂ ਨੇ ਅੰਧਤਾਈ ਵਾਲੇ ਕਰਮ ਕਮਾਉਣੇ ਹੋਏ, ਉਹਨਾਂ ਦਾ ਜਿੰਨਾ ਜੀਵਨ ਹੈ, ਜਿੰਨਾ ਉੱਦਮ ਹੈ, ਜਾਣੀ ਜਿੰਨੀ ਕੋਸ਼ਿਸ਼ ਹੈ, ਦੌੜ ਭੱਜ ਹੈ, ਕਰਮ ਹਨ, ਅੰਧਤਾਈ ਵਾਲੇ ਨੇ, ਅੰਨਿਆਂ ਵਾਲੇ ਨੇ, ਕਹਿ ਕਹਿ ਕਹਿਣ ਕਹਾਏ ਨੇ ਆਪ। ਕੁਛ ਲੋਕ ਜਿਹੜੇ ਤਾਤ ਪਰਜ ਨਹੀਂ ਵਿੱਦਿਆ ਦਾ ਸਮਝੇ, ਗਿਆਨ ਦਾ, ਜਿਹੜੇ ਕਥਨ ਕੀਤੇ ਹੋਏ ਬਚਨ ਹਨ ਗ੍ਰੰਥਾਂ ਵਿੱਚ, ਉਹਨਾਂ ਨੂੰ ਪੜ੍ਹ ਪੜ੍ਹ ਕੇ ਮੇਰੇ ਵਰਗੇ ਅੱਗੇ ਕਹਿ ਕਹਿ ਕੇ ਸੁਣਾਉਂਦੇ ਹਨ, ਅਤੇ ਫਿਰ ਸੁਣਾ ਕੇ ਕਹਾਉਂਦੇ ਹਨ ਆਪਣੇ ਆਪ ਨੂੰ ਕਿ ਮੈਂ ਬੜਾ ਵੱਡਾ, ਮੈਂ ਕਥਨੀ ਬੜੀ ਵਧੀ ਬੜੀ ਵਧੀਆ ਕਰਨਾ। ਨਹੀਂ, ਕਥਨੀ ਕਹਿ ਕਹਿ ਸੇ ਮੂਏ, ਕਥਨੀ ਕਰਨ ਵਾਲੇ ਬੜੇ ਮਰ ਗਏ, ਦਰ 'ਤੇ ਪ੍ਰਵਾਨ ਨਹੀਂ ਚੜ੍ਹੇ। ਜਿਵੇਂ ਭੱਟਾਂ ਨੇ ਸਵਈਆਂ 'ਚ ਕਿਹਾ ਸਤਿਗੁਰੂ ਦੇ ਸਾਹਮਣੇ ਖਲੋ ਕੇ ਕਿ ਮਹਾਰਾਜ ਰਹਿਓ ਸੰਤ ਹੋਂ ਟੋਲ, ਸਾਧ ਬਹੁਤ ਤੇਰੇ ਡਿੱਠੇ, ਸੰਨਿਆਸੀ ਤਪਸੀ ਇਹ ਮੁੱਖੋਂ ਇਹ ਪੰਡਿਤ ਮਿੱਠੇ, ਬਰਸ ਏਕ ਹੋਂ ਫਿਰਿਓ ਕਿਨੈ ਨਾ ਪਰਚਉ ਲਾਇਓ, ਕਹਿਤਿਆ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ, ਹਰ ਨਾਮ ਛੋੜ ਦੂਜਾ ਲੱਗੇ ਤਿਨਕੇ ਗੁਣ ਹੋਂ ਕਿਆ ਕਹੋ, ਗੁਰ ਦਈਏ ਮਿਲਾਇਓ ਭਿਖਿਆ, ਜਿਵ ਤੂੰ ਰੱਖੈਂ ਤਿਵ ਰਹੋ। ਮਹਾਰਾਜ ਤੁਹਾਡੇ ਵਰਗਾ ਲੱਭਾ ਕੋਈ ਨਹੀਂ। ਪੂਰਾ ਵਰਾ, ਇੱਕ ਸਾਲ, ਇੱਕ ਬਰਸ ਅਸੀਂ ਹਿੰਦੁਸਤਾਨ ਦੇ ਆਸ਼ਰਮਾਂ ਅਤੇ ਸਾਧੂਆਂ ਸੰਤਾਂ ਵਿਦਵਾਨਾਂ ਕੋਲ ਘੁੰਮਦੇ ਰਹੇ, ਪਰ ਸਾਡੀ ਤਸੱਲੀ ਨਾ ਹੋਈ, ਕਿਉਂਕਿ ਕਥਨੀ ਕਰਨ ਵਾਲਿਆਂ ਦੀ ਕਥਨੀ ਸੀ, ਰਹਿਣੀ ਹੈ ਨਹੀਂ ਸੀ। ਸੋ ਇਸ ਪ੍ਰਕਾਰ ਜੋ ਕੁਝ ਕਥਨ ਕਰਕੇ ਸੁਣਾਉਂਦੇ ਸੀ, ਉਸ 'ਤੇ ਆਪ ਅਮਲ ਕੋਈ ਨਹੀਂ ਸੀ ਕਰਦੇ। ਸੋ ਪੰਡਿਤ ਜੋ ਮਨ ਪ੍ਰਬੋਧਾ, ਰਾਮ ਨਾਮ ਆਤਮ ਮੈਂ ਸੋਧਾ, ਰਾਮ ਨਾਮ ਸਾਰ ਰਸ ਪੀਵੈ, ਉਸ ਪੰਡਿਤ ਕੈ ਉਪਦੇਸ਼ ਜਗ ਜੀਵੈ। ਹਜ਼ੂਰ ਨੇ ਬਚਨ ਕੀਤਾ ਹੈ ਕਿ ਅਵਰ ਉਪਦੇਸ਼ਾ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ, ਪਰ ਨਾਲ ਲਿਖਿਆ ਜਿਸ ਕੈ ਅੰਤਰ ਬਸੈ ਨਿਰੰਕਾਰ, ਤਿਸ ਕੀ ਸੀਖ ਤਰੈ ਸੰਸਾਰ। ਅੰਤਰ ਹੈ ਨਾ, ਕਮਾਈ ਵਾਲਿਆਂ ਦੀ ਸਿੱਖਿਆ ਦਾ ਪ੍ਰਭਾਵ ਪਏਗਾ, ਅਸਰ ਪਏਗਾ, ਅਨੇਕਾਂ ਤਰਨਗੇ। ਜੋ ਖਾਲੀ ਭਾਂਡਾ ਹੈ, ਉਹਦੀ ਜ਼ਬਾਨ ਦੇ ਬਚਨ ਜਿੱਦਾਂ ਦੇ ਮਰਜ਼ੀ ਸੋਹਣੇ ਹੋਣ, ਵਿੱਦਿਆ ਜਿੰਨੀ ਮਰਜ਼ੀ ਪੜ੍ਹੀ ਹੋਵੇ, ਉਹਨਾਂ ਬਚਨਾਂ ਨਾਲ ਦੂਜਿਆਂ ਦਾ ਭਲਾ ਨਹੀਂ ਹੋ ਸਕਦਾ। ਆਪ ਨਹੀਂ ਤਰਿਆ, ਹੋਰਨਾਂ ਨੂੰ ਤਾਰਨ ਦਾ ਕਾਰਨ ਨਹੀਂ ਬਣ ਸਕਦਾ। ਮਹੱਲਾ ਪਹਿਲਾ, ਆਖਣ ਔਖਾ ਸੁਣਨ ਔਖਾ। ਪਰਮਾਤਮਾ ਦਾ ਨਾਮ ਵੀ ਆਖਣਾ ਔਖਾ ਅਤੇ ਸੁਣਨਾ ਵੀ ਬੜਾ ਕਠਿਨ, ਔਖਾ ਕੰਮ ਹੈ। ਅਸੀਂ ਪ੍ਰਚਾਰਕ ਆਮ ਤੌਰ 'ਤੇ ਗਿਲਾ ਕਰਦੇ ਹਾਂ ਵੀ ਲੋਕ ਕੀਰਤਨ ਕਥਾ ਨਹੀਂ ਸੁਣਦੇ, ਗਾਉਣ ਵਾਲਿਆਂ ਨੂੰ ਬੜਾ ਸੁਣਦੇ, ਕਿਉਂਕਿ ਹੈ ਹੀ ਔਖਾ ਕੰਮ ਹੈ ਅਤੇ ਔਖਾ ਕੰਮ ਸਾਰੇ ਨਹੀਂ ਕਰ ਸਕਦੇ, ਕਠਿਨ ਕੰਮ ਕਰਨਾ ਬੜਾ ਔਖਾ ਹੈ। ਸੋ ਇਸ ਪ੍ਰਕਾਰ ਔਖਿਆਈ ਇਸ ਕੰਮ ਵਿੱਚ, ਕਿਉਂਕਿ ਮਨ ਦੀ ਰੁਚੀ ਨਹੀਂ ਇਸ ਪਾਸੇ, ਮਨ ਨੂੰ ਗਿਆਨ ਨਹੀਂ ਹੈ। ਪੰਡਿਤ ਲੋਕ ਆਏ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਸ, ਉਹਨਾਂ ਕਿਹਾ ਜੀ ਤੁਸੀਂ ਸਾਰਾ ਕੁਝ ਖਾਲਸੇ ਦੀ ਝੋਲੀ ਜੀ ਪਾ ਦਿੱਤਾ, ਸਾਡੀ ਪੂਜਾ ਪ੍ਰਤਿਸ਼ਠਾ ਹੀ ਬੰਦ ਹੋ ਗਈ। ਹਜ਼ੂਰ ਕਹਿਣ ਲੱਗੇ ਜੋ ਖਾਲਸੇ ਨੂੰ ਕੰਮ ਦਿੱਤਾ ਅਸੀਂ, ਉਹ ਤੁਸੀਂ ਕਰਕੇ ਵੇਖੋ, ਆਓ ਚਿੱਟੇ ਪਛਾਕੇ ਦਿਆਂਗੇ ਔਰ ਪੰਜ ਪੰਜ ਸੋਨੇ ਦੀਆਂ ਮੋਹਰਾਂ ਵੀ ਦੇਵਾਂਗੇ, ਸ਼ਾਮਾਂ ਨੂੰ 8 ਘੰਟੇ ਵਾਹਿਗੁਰੂ ਦਾ ਨਾਮ ਜਪਣਾ ਇੱਥੇ ਬਹਿ ਕੇ। ਸਿਰਫ ਕਿਰਿਆ, ਜਦੋਂ ਆਏ ਪਿਸ਼ਾਬ ਵਗੈਰਾ ਆਏ ਬਾਥਰੂਮ 'ਤੇ ਉੱਠ ਕੇ ਜਾ ਸਕਦੇ ਹੋ ਅਤੇ ਵਾਪਸ ਆ ਕੇ ਫਿਰ ਬਹਿ ਜਾਣਾ, ਇਉਂ ਪਰਮਾਤਮਾ ਦਾ ਨਾਮ ਜਪਣਾ। ਔਰ ਉਹ ਇੱਕ ਦਿਨ 'ਤੇ ਉਹਨਾਂ ਨੇ ਪਾਸੇ ਪੂਸੇ ਮਾਰ ਕੇ ਟਾਈਮ ਕੱਢਿਆ, ਤਾਂ ਹਜ਼ੂਰ ਕਹਿੰਦੇ ਜੇ ਚਾਹੀਦੀਆਂ ਮੋਹਰਾਂ ਤਾਂ ਰੋਜ਼ ਆ ਜਾਇਆ ਕਰੋ, ਪੂਜਾ ਪ੍ਰਤਿਸ਼ਠਾ ਵੀ ਵੱਧ ਜਾਏਗੀ ਬੜੀ ਦੁਨੀਆਂ 'ਚ। ਕਹਿਣ ਲੱਗੇ ਨਹੀਂ ਜੀ, ਇਹ ਗਿੱਲਾ ਪੀਣ ਨਹੀਂ, ਸਾਥੋਂ ਪੀਸਿਆ ਜਾਂਦਾ। ਔਰ ਇਸੇ ਤਰ੍ਹਾਂ ਇੱਕ ਸਾਡੇ ਹੋਏ ਹਨ ਗੁਰਮੁਖ ਪਿਆਰੇ ਛੱਜੂ ਜੀ, ਭਗਤ ਜੀ ਹੋਏ ਆ ਲਾਹੌਰ ਵਿਖੇ, ਉਹਨਾਂ ਦੇ ਪਾਸ ਮਜ਼ਦੂਰ ਆ ਗਏ ਅਤੇ ਬੜੇ ਨਿਮੋ ਝੂਣੇ ਜਿਹੇ ਹੋਏ। ਕਹਿੰਦੇ ਕੀ ਗੱਲ? ਕਹਿੰਦੇ ਅੱਜ ਕੰਮ ਨਹੀਂ ਮਿਲਿਆ, ਦਿਹਾੜੀ ਨਹੀਂ ਮਿਲੀ। ਕਹਿੰਦੇ ਕਿੰਨੇ ਪੈਸੇ ਸੀ ਦਿਹਾੜੀ ਦੇ? ਕਹਿੰਦੇ 4-4 ਆਨੇ। ਤਾਂ ਕਹਿੰਦੇ ਅੱਛਾ, ਫਿਰ ਆਓ ਸਾਡੇ ਪਾਸ, ਜਿਹੜਾ ਕੰਮ ਅਸੀਂ ਕਰਦੇ ਹਾਂ ਤੁਸੀਂ ਵੀ ਕਰੋ, ਸੌਖਾ ਹੀ ਕੰਮ ਹੈ, ਬੈਠੇ ਰਹਿਣਾ ਅਤੇ ਪਰਮਾਤਮਾ ਦਾ ਨਾਮ ਜਪਣਾ, 8-8 ਆਨੇ ਦਿਆਂਗੇ ਰੋਜ਼, ਅਤੇ ਨਾਲ ਸੁੰਦਰ ਖਾਣੇ ਵੀ ਦਿਆਂਗੇ ਵੰਨ ਸੁਵੰਨੇ। ਔਰ ਇੱਕੋ ਦਿਨ ਹੀ ਲਾਇਆ ਉਹਨਾਂ ਮਜ਼ਦੂਰਾਂ ਨੇ। ਕਹਿੰਦੇ ਨਹੀਂ ਬਾਬਾ, ਤੁਸੀਂ ਟੋਕਰੀ ਢੋਂਦਿਆਂ ਹੱਸਦਿਆਂ ਖੇਡਦਿਆਂ ਸਾਡਾ ਦਿਨ ਲੰਘ ਜਾਂਦਾ ਸੀ, ਆਹ ਕੰਮ ਨਹੀਂ ਸਾਥੋਂ ਹੁੰਦਾ। ਸੋ ਇਸ ਪ੍ਰਕਾਰ ਪਰਮਾਤਮਾ ਦਾ ਨਾਮ ਆਖਣਾ ਅਤੇ ਸੁਣਨਾ ਇਹ ਬੜਾ ਕਠਿਨ ਹੈ। ਆਖ ਨਾ ਜਾਪੀ ਆਖ, ਆਖ ਬੋਲ ਬੋਲ ਕੇ, ਜਿਹੜਾ ਗ੍ਰੰਥਾਂ ਨੂੰ ਪੜ੍ਹ ਪੜ੍ਹ ਕੇ ਨਾਮ ਬਾਰੇ ਅਤੇ ਹੋਰਨਾਂ ਨੂੰ ਆਖ ਆਖ ਕੇ ਸੁਣਾਉਣਾ, ਇੰਝ ਜਾਪੀ ਜਾਣਿਆ ਨਹੀਂ ਜਾਂਦਾ ਕਿ ਪਰਮਾਤਮਾ ਕਿੱਡਾ ਕੁ ਵੱਡਾ ਹੈ। ਗ੍ਰੰਥਾਂ ਦੇ ਵਿੱਚ ਲਿਖੇ ਹੋਏ ਬਚਨ ਪੜ੍ਹ ਪੜ੍ਹ ਕੇ, ਆਖ ਆਖ ਕੇ, ਬੋਲ ਬੋਲ ਕੇ ਸੁਣਾ ਦੀਏ ਹੋਰ ਗੱਲ ਹੈ, ਅਤੇ ਪਰਮਾਤਮਾ ਦਾ ਦਿਲੋਂ ਭਜਨ ਕਰਕੇ ਜੋ ਉਸਨੂੰ ਜਾਣਨਾ ਹੋਰ ਗੱਲ ਹੈ। ਇਸ ਤਰ੍ਹਾਂ ਆਖੇ ਹੋਏ ਬਚਨਾਂ ਨੂੰ ਆਪ ਜ਼ਬਾਨ ਤੋਂ ਪੜ੍ਹ ਕੇ ਬੋਲ ਕੇ ਸੁਣਾਉਣ ਨਾਲ ਨਾ ਜਾਪੀ ਨਹੀਂ ਜਾਣਿਆ ਜਾਂਦਾ ਵਾਹਿਗੁਰੂ ਕਿਹੋ ਜਿਹਾ, ਉਹਦੇ ਸਰੂਪ ਦਾ ਗਿਆਨ ਨਹੀਂ ਹੁੰਦਾ। ਇੱਕ ਆਖ ਆਖ ਹੈ, ਸ਼ਬਦ ਭਾਖ ਹੈ, ਅਰਧ ਉਰਧ ਦਿਨ ਰਾਤ, ਨੀਵੇਂ ਅਤੇ ਉਰਦ ਉੱਚੇ, ਉੱਚੇ ਨੀਵੇਂ ਸਾਰੇ ਲੋਕ ਇੱਕ ਐਸੇ ਹਨ ਜਿਹੜੇ ਆਖ ਕੇ ਮੂੰਹ ਤੋਂ ਪੜ੍ਹੇ ਹੋਏ ਬਚਨਾਂ ਨੂੰ ਆਖਦੇ ਹਨ, ਹੋਰਨਾਂ ਨੂੰ ਸੁਣਾਉਂਦੇ ਆ, ਸ਼ਬਦ ਬੋਲ ਬੋਲ ਕੇ ਸੁਣਾਉਂਦੇ ਨੇ। ਉਹ ਵੀ ਮੁਕੰਮਲ ਤੌਰ 'ਤੇ ਪਰਮਾਤਮਾ ਦੇ ਸਰੂਪ ਨੂੰ ਕਿੰਝ ਕਥਨ ਕਰਨ, ਜੇ ਕਿਹੋ ਹੋਏ ਤਾਂ ਕਿਹੋ ਦਿਸ਼ਾ, ਜੇ ਕੋਈ ਉਹਦਾ ਮਾਇਕੀ ਆਕਾਰ ਹੋਵੇ ਸਾਡੇ ਵਰਗਾ ਤਾਂ ਫਿਰ ਤਾਂ ਕੁਛ ਦਿਸ ਸਕਦਾ ਕਿ ਪਰਮਾਤਮਾ ਇਹੋ ਜਿਹਾ ਜਾਪੈ ਰੂਪ ਨਾ ਜਾਤ, ਨਾ ਉਹਦਾ ਰੂਪ ਆਕਾਰ ਅਤੇ ਨਾ ਜਾਤ ਹੀ ਜਾਣੀ ਜਾਂਦੀ। ਜਾਪੈ ਦਾ ਅਰਥ ਹੈ ਜਾਣਨਾ। ਸਭ ਕਾਰਨ ਕਰਤਾ ਕਰੇ ਘਟ ਆਉ ਘਟ ਘਟ ਥਾਪ, ਸਾਰੇ ਜਿਹੜੇ ਕਾਰਜ ਹਨ, ਜਿਵੇਂ ਸੰਸਾਰ ਹੈ ਇੱਕ ਕਾਰਜ ਹੈ, ਇਸ ਕਾਰਜ ਦੇ ਪਿੱਛੇ ਕਾਰਨ ਸਬੱਬ ਹੈ ਪਰਮਾਤਮਾ, ਤਾਂ ਕਾਰਜ ਹੋਇਆ। ਹਰ ਕਾਰਜ ਦੇ ਪਿੱਛੇ ਸਬੱਬ, ਵਜ੍ਹਾ, ਢੰਗ, ਤਰੀਕਾ, ਵਿਧੀ, ਇਹ ਕਾਰਨ ਸ਼ਬਦ ਅਰਥ ਨੇ। ਸਾਰੇ ਕਾਰਜਾਂ ਦਾ ਕਾਰਨ ਰੂਪ ਪਰਮਾਤਮਾ ਹੈ, ਸਾਰੇ ਕਾਰਨ ਬਣਾਉਣ ਵਾਲਾ, ਸਬੱਬ ਬਣਾਉਣ ਵਾਲਾ ਕਰਤਾ ਹੈ। ਘਟ ਆਉ ਘਟ ਘਟ ਥਾਪ, ਔਖੇ ਸੌਖੇ ਜਿਹੜੇ ਥਾਂ ਹਨ, ਜਿੱਥੇ ਜਾਣਾ ਔਖਾ, ਜਿੱਥੇ ਜਾਣਾ ਸੌਖਾ, ਘਟ ਦਾ ਅਰਥ ਹੈ ਪੱਧਰੇ ਸਮਾਨ, ਔ ਘਟ ਜਿਵੇਂ ਔਖੀਆਂ ਘਾਟੀਆਂ ਹੋਣ ਉੱਪਰ ਨੂੰ ਚੜ੍ਹਨਾ ਤੀਰਥ ਪਰਬਤਾਂ 'ਤੇ, ਇਸ ਤਰ੍ਹਾਂ ਔਖੇ ਸੌਖੇ ਸਥਾਨਾਂ 'ਤੇ ਜਾ ਕੇ ਜਿਹੜਾ ਵੇਖਣਾ, ਇਹ ਸਭ ਕੁਝ ਥਾਪਿਆ ਪਰਮਾਤਮਾ ਦਾ। ਸੋ ਇਸ ਪ੍ਰਕਾਰ ਸਮਾਨ ਅਤੇ ਔਖੀਆਂ ਥਾਵਾਂ 'ਤੇ ਘੱਟ ਸਰੀਰ ਜਿਹੜੇ ਥਾਪੇ ਬਣਾਏ ਹਨ, ਇਹ ਪਰਮਾਤਮਾ ਨੇ ਬਣਾਏ। ਸਾਰੇ ਕਾਰਨ ਕਰਨ ਵਾਲਾ ਆਪ ਹੈ। ਆਖਣ ਔਖਾ ਨਾਨਕਾ, ਆਖ ਨਾ ਜਾਪੈ ਆਖ। ਹਜ਼ੂਰ ਕਹਿੰਦੇ ਪਰਮਾਤਮਾ ਦੇ ਸਰੂਪ ਬਾਰੇ ਕਥਨ ਕਰਨਾ ਸਭ ਤੋਂ ਔਖਾ ਕੰਮ ਹੈ, ਔਰ ਆਖ ਕੇ ਬੋਲ ਬੋਲ ਕੇ ਨਹੀਂ ਜਾਣਿਆ ਜਾਂਦਾ ਅਤੇ ਨਾ ਮੁਕੰਮਲ ਕਥਨ ਕੀਤਾ ਜਾ ਸਕਦਾ ਪਰਮਾਤਮਾ ਇਹੋ ਜਿਹਾ। ਜਿਹੜੇ ਸ਼ਾਸਤਰਕਾਰਾਂ ਨੇ ਲਿਖੇ ਹਨ ਉਹਦੇ ਪਰਮਾਤਮਾ ਬਾਰੇ ਬਚਨ, ਪਰਮਾਤਮਾ ਦਾ ਆਹ ਸਰੂਪ ਹੈ, ਆਹ ਸਰੂਪ, ਆਹ ਸਰੂਪ, ਉਹਦੇ ਬਾਰੇ ਇੰਝ ਕਹਿੰਦੇ ਨੇ ਸਿਆਣੇ ਮਨੁੱਖ ਕਿ ਜਿਵੇਂ ਹਾਥੀ ਖੜ੍ਹਾ ਕਰ ਦਿੱਤਾ ਅਤੇ 6 ਅੰਨੇ ਆਦਮੀ ਸੀ, ਉਹਨਾਂ ਨੂੰ ਕਿਹਾ ਕਿ ਤੁਹਾਡੇ ਸਾਹਮਣੇ ਇੱਕ ਜਾਨਵਰ ਖੜ੍ਹਾ, ਇਹਨੂੰ ਹੱਥ ਲਾ ਕੇ ਟੋਹ ਕੇ ਪਰਖ ਕੇ ਦੱਸੋ ਕਿਹੋ ਜਿਹਾ। ਤਾਂ ਉਹ ਇੱਕ ਨੇ ਜਾ ਕੇ ਸਿਰਫ ਸੁੰਡ ਨੂੰ ਪਕੜਿਆ ਅਤੇ ਸੁੰਡ ਪਕੜ ਕੇ ਦੱਸ ਦਿੱਤਾ ਕਿ ਇਸ ਤਰ੍ਹਾਂ ਦਾ। ਇੱਕ ਨੇ ਲੱਤ ਨੂੰ ਜਫਾ ਮਾਰਿਆ, ਜਾ ਕੇ ਕਿਹਾ ਥੰਮੇ ਵਰਗਾ ਐਡਾ ਕੁ ਚੌੜਾ। ਇੱਕ ਨੇ ਪੂਛ ਪਕੜੀ, ਇੱਕ ਨੇ ਦੰਦ ਨੂੰ ਹੱਥ ਪਾਇਆ, ਇੱਕ ਨੇ ਢਿੱਡ ਦੇਖਿਆ ਅਤੇ ਜਿਹੋ ਜਿਹੋ ਜਿਹਾ ਜਾਣਿਆ ਦੱਸ ਦਿੱਤਾ। ਪਰਮਾਤਮਾ ਬਾਰੇ ਵੀ ਐਸਾ ਹੀ ਹੈ, ਜੋ ਕੁਝ ਲਿਖਿਆ ਗ੍ਰੰਥਾਂ 'ਚ ਉਹ ਸੱਚ ਹੈ ਅਤੇ ਮੁਕੰਮਲ ਸੱਚ ਨਹੀਂ ਹੈ। ਲਿਖਿਆ ਸੱਚ ਹੈ, ਜਿੰਨਾ ਕਿਸੇ ਨੂੰ ਗਿਆਨ ਪ੍ਰਾਪਤ ਹੋਇਆ ਉਹਨੇ ਕਥਨ ਕੀਤਾ, ਪਰ ਦਾਵਾ ਨਹੀਂ, ਮੁਕੰਮਲ ਨਹੀਂ ਕਿ ਪਰਮਾਤਮਾ ਏਡਾ ਕੁ ਵੱਡਾ ਨਹੀਂ। ਨੇਤ ਨੇਤ ਕਥੰਤ ਬੇਦਾ, ਊਚ ਮੂਚ ਅਪਾਰ ਗੋਬਿੰਦਾ, ਨਾ ਇਤੀ ਨਾ ਇਤੀ, ਇਤੀ ਮੈਨੇ ਅੰਤ, ਨਹੀਂ ਅੰਤ, ਨਹੀਂ ਅੰਤ, ਜਿਹੜਾ ਉਸਨੂੰ ਬੇਅੰਤ ਕਹਿਣਾ ਇਹੋ ਹੀ ਅੰਤ ਹੈ। ਉੱਚਾ ਮੂਚ ਵੱਡਾ, ਬੇਅੰਤ ਪਾਰਾਵਾਰ ਤੋਂ ਰਹਿਤ ਹੈ ਗੋਬਿੰਦ ਪਰਮਾਤਮਾ। ਇਸ ਕਰਕੇ ਪੂਰਨ ਤੌਰ 'ਤੇ ਆਖ ਆਖ ਕੇ ਕੋਈ ਕਥਨ ਨਹੀਂ ਕਰ ਸਕਦਾ, ਨਾ ਉਹਦੇ ਸਰੂਪ ਨੂੰ ਪੂਰਾ ਜਾਣਿਆ ਜਾ ਸਕਦਾ ਹੈ। ਸਿਰਫ ਉਹਦੀ ਸ਼ਰਨ ਪੈ ਕੇ ਆਪਾ ਭਾਵ, ਜੀਵ ਭਾਵ ਮੁਕਾ ਕੇ ਪਰਮਾਤਮਾ ਦੇ ਦਰ 'ਤੇ ਅਸੀਂ ਪ੍ਰਵਾਨ ਚੜ੍ਹ ਸਕਦੇ ਹਾਂ। ਇਹ 2 ਸਲੋਕਾਂ ਦੀ ਵਿਚਾਰ ਆਪ ਜੀ ਨੇ ਸੁਣੀ ਹੈ, ਪੌੜੀ ਦੀ ਵਿਚਾਰ ਆਪ ਕੱਲ੍ਹ ਦੇ ਦੀਵਾਨ ਸਰਵਣ ਕਰੋਗੇ। ਸਮਾਂ ਪੂਰਾ ਹੋ ਚੁੱਕਾ ਹੈ, ਭੁੱਲਾਂ ਚੁੱਕਾ, ਸਤਿਗੁਰੂ ਜੀ ਅਤੇ ਆਪ ਸੰਗਤ ਨੇ ਖਿਮਾ ਕਰਨੀਆਂ। ਅੱਗੇ ਵਾਸਤੇ ਸੁਮਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।